वाहिगुरु धन श्री गुरु नानक देव जी महाराज दंडवत वंदनी अनुकवार सर्व कला समरथ लोदन तेरा खो प्रभु नानक ले कर हथ फिरत फिरत प्रव्याया परया दोष माए नानक की प्रभु बेनती अपनी भक्ति लाए मन मेरे हरजी तेरे नाल बस Thank you. ਕਿਰਪਾਲ ਸੁਖ ਸਾਗਰ ਸਰਬ ਘਟਾ ਪਰ ਪੂਰੀ ਰੇ ਪੇਖਤ ਸੰਤ ਸਦਾ ਹੈ ਸੰਗੇ ਮੈਂ ਮੂਲਖ ਜਾਣਿਆ ਦੂਰੀ ਰੇ ਹਰ ਬੇਅੰਤ ਨੋ ਮਿਤ ਕਰ ਵਰਨੋ ਕਿਆ ਜਾਣਾ ਹੋਏ ਕੈਸੋ ਰੇ ਕਰੋ ਬੇਨਤੀ ਸਤਿਗੁਰ ਆਪਣੇ ਮੈਂ ਮੂਰਖ ਦਿਓ ਉਪਦੇਸ਼ ਰੇ ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਬਰਾਦੀ ਤਰਿਆ ਰੇ ਗੁਰੂ ਨਾਨਕ ਜੀ ਨੇ ਸੁਣਿਆ ਦੇਖਿਆ ਤੇ ਫਿਰ ਗੁਰਵਾਸ ਨ ਪਿਆ ਰੇ ਮਨ ਮੇਰੇ ਹਰੀ ਤੇਰੇ ਨਾਲ ਸਾਰੇ ਸਤਸੰਗ ਮੰਡਲ ਦੇ ਵਿੱਚ ਪ੍ਰਵੇਸ਼ ਕਰਕੇ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਅੰਦਰ ਸੁਸ਼ੋਭਿਤ ਐਸਾ ਤੱਤ ਵਾਕ ਹੈ ਗੁਰੂ ਮਹਾਰਾਜ ਜੀ ਦਾ ਜਿਸ ਦੀ ਮਲ ਤੇ ਵਿਖੇਪਤਾ ਦੂਰ ਹੋ ਗਈ ਜੇ ਉਸਦੇ ਕੰਨ ਵਿੱਚ ਸ਼ਬਦ ਪੈ ਜਾਵੇ ਉਸ ਵੇਲੇ ਜੋ ਸਭ ਤੋਂ ਵੱਡਾ ਪਰਦਾ ਜਿਸਨੂੰ ਗਿਆਨ ਦਾ ਪਰਦਾ ਕਹਿੰਦੇ ਨੇ ਉਹ ਪਟਣਾ ਸ਼ੁਰੂ ਹੋ ਜਾਇਆ ਕਰਦਾ ਰੋਸ਼ਨੀ ਦਿਸਣ ਲੱਗ ਜਾਂਦੀ ਹੈ ਅੰਦਰ ਪ੍ਰਕਾਸ਼ ਹੋ ਜਾਂਦਾ ਕਿਉਂਕਿ ਦੋ ਦੋਸ਼ ਜਿਹੜੇ ਨੇ ਮੈਲ ਹੈ ਤੇ ਵਿਖੇਪਤਾ ਹੈ ਇਹ ਦੂਰ ਹੋ ਚੁੱਕੇ ਨੇ ਇੱਕ ਅਵਰਨ ਦਾ ਪਰਦਾ ਰਹਿ ਗਿਆ ਉਹ ਪਰਦੇ ਨੂੰ ਪਾਉਣ ਵਾਸਤੇ ਐਸੇ ਜੋ ਗੁਰੂ ਮਹਾਰਾਜ ਦੇ ਵਚਨ ਨੇ ਉਹਨਾਂ ਨੂੰ ਤੱਤ ਵਚਨ ਨੂੰ ਬਰਮ ਬਾਤ ਕਹਿੰਦੇ ਨੇ ਇਹਨਾਂ ਦੇ ਪ੍ਰਾਪਤੀ ਦੇ ਨਾਲ ਜੇ ਹਿਰਦੇ ਚ ਵਸ ਜਾਣ ਤਾਂ ਉਹ ਪੁਰਸ਼ ਦੀ ਹਾਲਤ ਇਹ ਹੋ ਜਾਇਆ ਕਰਦੀ ਹੈ ਕਿ ਉਹ ਬਰਮ ਨੇਸ਼ਟੀ ਬਰਮ ਸਰੋਤਰੀ ਬਰਮ ਭਗਤਾ ਤਿੰਨ ਚੀਜ਼ਾਂ ਉਹਨੂੰ ਪ੍ਰਾਪਤ ਹੋ ਜਾਇਆ ਕਰਦੀਆਂ ਅਵਸਥਾ ਕੀ ਹੁੰਦੀ ਹੈ ਮਹਾਰਾਜ ਕਹਿੰਦੇ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖਾ ਏ ਕਿਸਮਿਨ ਕੋਏ ਨਾਨਕੇ ਲੱਛਣ ਬਰਮ ਗਿਆਨੀ ਇੰਨੀ ਉਹ ਗੱਲ ਜੇ ਦਿਲ ਵਿੱਚ ਬੈਠ ਜਾਵੇ ਨਾ ਭਾਈ ਵਾਹਿਗੁਰੂ ਮੇਰੇ ਨਾਲ ਹੈ, ਅੰਗ ਸੰਗ ਹੈ। ਜੇ ਇੱਥੋਂ ਥੋੜਾ ਜਿਹਾ ਹੋਰ ਅੱਗੇ ਇੱਕ ਕਦਮ ਪੱਟ ਲਵੇ, ਬਈ ਮੈਂ ਵਾਲਾ ਜਿਹੜਾ ਰੇਲਕਾ ਵਾਧੂ ਦਾ ਪਿਆ ਹੋਇਆ ਨਾ, ਇਹਨੂੰ ਸੁਸਾਈਡ ਕਰ ਦੇਵੇ, ਸਮਾਪਤ ਕਰ ਦੇਵੇ, ਬਈ ਮੈਂ ਨਹੀਂ ਹੈਗਾ। ਜਾਂ ਮੈਂ ਨੂੰ ਮਾਈਨਸ ਕਰ ਦਿੱਤਾ, ਫਿਰ ਕੌਣ ਰਹਿ ਗਿਆ? ਫਿਰ ਵਾਹਿਗੁਰੂ ਹੀ ਰਹਿ ਗਿਆ। ਆਹ ਗੱਲ ਜੇ ਸਾਰੀ ਜ਼ਿੰਦਗੀ ਚ ਸਮਝ ਆ ਜਾਵੇ, ਸਾਰੀ ਜ਼ਿੰਦਗੀ ਤਪ ਕਰਕੇ, ਦਾਨ ਕਰਕੇ, ਪਾਠ ਕਰਕੇ, ਕੀਰਤਨ ਕਰਕੇ, ਨਾਮ ਜਪ ਕੇ, ਸਭ ਕੁਛ ਕਰਨ ਤੋਂ ਬਾਅਦ ਜੇ ਇਹ ਗੱਲ ਇੰਨੀ ਉਹ ਸਮਝ ਆ ਜਾਵੇ ਜਿੰਨੀ ਮੈਂ ਬੇਨਤੀ ਕਰੀ ਹੈ, ਭਾਗਾਂ ਵਾਲੇ ਬੰਦੇ ਇਸ ਗੱਲ ਨੂੰ ਨੋਟ ਕਰੋ, ਕਿਉਂਕਿ ਇਹ ਯਾਦ ਰਹਿਣੀ ਬੜੀ ਔਖੀ ਹੈ ਇੰਨੀ ਉਹ ਗੱਲ। ਜੇ ਇੰਨੀ ਉਹ ਗੱਲ ਸਮਝ ਆ ਜਾਵੇ ਕਿ ਮੈਂ ਜੋ ਵਾਧੂ ਚੀਜ਼ ਬਣੀ ਹੋਈ ਹੈ ਇੱਥੇ ਸਾਡੇ ਅੰਦਰ, ਇਹਨੂੰ ਜੇ ਅਸੀਂ ਮਾਈਨਸ ਕਰ ਦਈਏ, ਐਕਚੁਅਲੀ ਉਹ ਹੈ ਨਹੀਂ, ਇੱਕ ਭਾਵ ਬਣਿਆ ਹੋਇਆ ਐਸਾ ਹੈ ਨਹੀਂ, ਇਹ ਜਿਹੜੀ ਹੈ ਨਹੀਂ ਅਣ ਹੋਈ ਹੈ। ਮਹਾਰਾਜ ਕਹਿੰਦੇ ਅਣ ਹੁੰਦਾ ਆਪ ਕਣਾਏਗਾ, ਅੱਧੀ ਤੋਂ ਕਹਿ ਅਣ ਹੁੰਦਾ ਆਪ ਗਣਾਏਗਾ। ਇਹ ਕਹਿੰਦੇ ਹੈ ਤਾਂ ਹੈ ਨਹੀਂ ਲੇਕਿਨ ਗਣਾਈ ਜਾਂਦਾ, ਕਮਾਲ ਦੀ ਗੱਲ ਹੈ। ਬਾਂਝ ਦੇ ਪੁੱਤਰ ਨਹੀਂ ਹੋਇਆ ਕਰਦਾ, ਕਹਿੰਦੇ ਬੰਜੀਆ ਦਾ ਪੁੱਤਰ ਹੈ ਇਹਦਾ ਮਤਲਬ ਹੈ ਵੀ ਝੂਠ ਹੈ। ਸਹੇ ਦੇ ਸਿੰਘ ਕਦੇ ਨਹੀਂ ਹੋਏ, ਲੇਕਿਨ ਕੋਈ ਕਹੇ ਸਹੇ ਦੇ ਸਿੰਘ ਨੇ, ਉਹ ਫਰਜ਼ ਕਰਕੇ ਤਾਂ ਕਹਿ ਸਕਦਾ, ਸੱਚਮੁੱਚ ਸਹੇ ਦੇ ਸਿੰਘ ਨਹੀਂ ਹੁੰਦੇ। ਦੋ ਕੰਨ ਹੁੰਦੇ ਨੇ, ਉਹ ਹੋਏ ਹੀ ਨਹੀਂ ਕਦੇ ਅੱਜ ਤੱਕ ਸਹੇ ਦੇ ਸਿੰਘ। ਮਾਰੂਥਲ ਦੇ ਵਿੱਚ ਨਦੀ ਵਗਦੀ, ਧੁੱਪ ਦਾ ਪ੍ਰਕਾਸ਼ ਪੈਂਦਾ ਉਹਦੇ ਉੱਤੇ, ਰੜੇ ਮੈਦਾਨ ਦੇ ਉੱਤੇ ਲੱਗਦਾ ਹੈ ਕਿ ਨਦੀ ਵਗਦੀ ਹੈ, ਉਹ ਇੱਕ ਮਿਥਿਆ ਚੀਜ਼ ਹੈ, ਸੱਚ ਨਹੀਂ ਹੈ। ਕੋਲ ਜਾ ਕੇ ਦੇਖਦਾ ਨਿਸ਼ਾਨੀ ਲਾ ਕੇ ਵੀ ਉਹ ਦਰਖਤ ਕੋਲ ਵਗਦੀ ਹੈ, ਉੱਥੇ ਜਾ ਜਾਂਦਾ, ਹੁੰਦੀ ਹੋਈ ਨਹੀਂ। ਐ ਅਣਹੁੰਦੀਆਂ ਚੀਜ਼ਾਂ ਸਾਨੂੰ ਹੁੰਦੀਆਂ ਨਜ਼ਰ ਆਉਂਦੀਆਂ, ਸਿੱਪੀ ਪਈ ਹੈ, ਚੰਦਰਮਾ ਦੀ ਚਾਂਦਨੀ ਹੈ, ਉਹਦੀਆਂ ਕਿਰਨਾਂ ਪ੍ਰਤੀਬਿੰਬ ਦਿੰਦੀਆਂ ਨੇ, ਤੇ ਉਹਦੇ ਨਾਲ ਕੀ ਹੁੰਦਾ ਹੈ, ਭੁਲੇਖਾ ਪੈਂਦਾ ਵੀ ਚਾਂਦੀ ਪਈ ਹੈ, ਪਰ ਸ੍ਰੀ ਹਰੀ ਸਭ ਕੁਛ ਛੱਡ ਛਡਾ ਕੇ ਬੈਠਾ ਅੱਜ ਬੰਦਗੀ ਕਰ ਰਿਹਾ, ਨਿਰਮਲ ਚਾਂਦਨੀ ਚੰਦ ਦੀ, ਪੂਰਨਵਾਸ਼ੀ ਦੀ ਘਾਹ ਦੇ ਉੱਤੇ ਪੈ ਰਹੀ ਹੈ, ਤੇ ਉਹਦੀ ਦ੍ਰਿਸ਼ਟੀ ਜਾਂਦੀ ਹੈ ਅਚਾਨਕ, ਕੀ ਦੇਖਦਾ ਕਿ ਕਿਰਨਾਂ ਦਾ ਜੋ ਪ੍ਰਤੀਬਿੰਬ ਹੈ ਉਹ ਅੱਖਾਂ ਦੇ ਵਿੱਚ ਆਉਂਦਾ ਬੜਾ ਤੇਜ਼ੀ ਦੇ ਨਾਲ, ਚਾਕਿਆ ਨਹੀਂ ਜਾਂਦਾ, ਭੁਲੇਖਾ ਪੈ ਗਿਆ ਕਿ ਲਾਲ ਹੈ, ਹੱਥ ਵਧਾਇਆ ਚੱਕਣ ਵਾਸਤੇ, ਹੈਰਾਨ ਰਹਿ ਗਿਆ ਕਿ ਮੈਂ ਕਿੱਡੀ ਬੜੀ ਗਲਤੀ ਕਰੀ, ਲਾਲ ਤਾਂ ਹੈ ਨਹੀਂ ਸੀ, ਇਹ ਤਾਂ ਪਾਨ ਖਾ ਕੇ ਕਿਸੇ ਨੇ ਥੁੱਕਿਆ ਹੋਇਆ ਸੀ, ਭੁਲੇਖਾ ਕਿੱਡਾ ਪਿਆ। ਇਹ ਅਣਹੋਈ ਚੀਜ਼ ਜਿਹੜੀ ਹੈ ਕਈ ਵਾਰੀ ਸਾਨੂੰ ਹੁੰਦੀ ਨਜ਼ਰ ਆਉਂਦੀ, ਅਣਹੁੰਦੀ ਹੁੰਦੀ ਹੁੰਦੀ ਕਰੇ, ਅਣਹੋਈ ਚੀਜ਼ ਕਦੇ ਹੋਇਆ ਨਹੀਂ ਕਰਦੀ ਲੇਕਿਨ ਦਿਸਦੀ ਹੈ। ਅਸਮਾਨ ਨੀਲਾ ਨਹੀਂ ਹੈ, ਸਾਨੂੰ ਨੀਲਾ ਨਜ਼ਰ ਆਉਂਦਾ। ਇਸ ਤਰ੍ਹਾਂ ਦੇ ਨਾਲ ਜਿਹੜੀਆਂ ਅਣਹੋਈਆਂ ਚੀਜ਼ਾਂ ਹੁੰਦੀਆਂ ਉਹ ਆਦਮੀ ਮਨ ਜੇ ਉਹਨੂੰ ਸੱਤ ਕਰਕੇ ਮੰਨਦਾ ਰਹੇ ਤਾਂ ਕਿੱਡੀ ਬੜੀ ਭੁੱਲ ਹੈ। ਫਿਰ ਪੜਿਆ ਹੋਇਆ ਕੀ ਹੋਇਆ? ਉਹ ਕੁਛ ਵੀ ਨਹੀਂ ਪੜਿਆ ਹੋਇਆ, ਪੜਿਆ ਤਾਂ ਉਹ ਹੈ ਜਿਹੜਾ ਸੱਤ ਤੇ ਅਸੱਤ ਦਾ ਨਿਰਣਾ ਕਰ ਲਏ ਵੀ ਸੱਤ ਕੀ ਹੈ ਅਸੱਤ ਕੀ ਹੈ। ਸੋ ਜੋ ਮੈਂ ਬੇਨਤੀ ਕਰੀ ਹੈ ਇਹਨੂੰ ਸਮਝਣ ਦਾ ਯਤਨ ਕਰੋ ਵੀ ਅਣਹੋਈ ਚੀਜ਼ ਹੈ ਨਾ, ਅਣ ਹੁੰਦਾ ਆਪ ਗਿਣਾਇਆ ਦਾ ਹੈ ਨਹੀਂ ਲੇਕਿਨ ਗਿਣਾ ਰਿਹਾ ਨਾ। ਮੈਂ ਧਰ ਲਿਆ ਪੰਜ ਤੱਤ ਦਾ ਪੂਤਲਾ ਤੁਰਿਆ ਫਿਰਦਾ, ਮਾਂ ਬਾਪ ਨੇ ਨਾਂ ਰੱਖ ਲਿਆ, ਉਹ ਨਾਂ ਨੂੰ ਮੈਂ ਸਮਝ ਬੈਠਿਆ, ਮੈਂ ਫਲਾਣਾ ਸਿੰਘ, ਮੈਂ ਫਲਾਣਾ ਸਿੰਘ। ਮਾੜੀ ਜੀ ਗੱਲ ਕਰਕੇ ਦੇਖ ਲਓ ਉਹਦਾ ਨਾਂ ਲੈ ਕੇ ਉਸੇ ਵੇਲੇ ਨਰਾਜੀ ਚ ਆ ਜਾਏਗਾ, ਕ੍ਰੋਧ ਚ ਆ ਜਾਏਗਾ। ਇੱਕ ਮੈਨੂੰ ਬਣ ਗਿਆ, ਮੈਂ ਬਣ ਗਿਆ ਤੇ ਮੈਂ ਦੇ ਨਾਲ ਇਹ ਮੇਰਾ ਬਣ ਗਿਆ। ਮਹਾਰਾਜ ਕਹਿੰਦੇ ਅਸਲੀ ਚੀਜ਼ ਨੂੰ ਭੁੱਲ ਗਿਆ ਹੈ। ਜੇ ਸਾਰੀ ਜ਼ਿੰਦਗੀ ਲਾ ਕੇ ਲੱਖਾਂ ਪਾਠ ਜਪਜੀ ਸਾਹਿਬ ਦੇ ਕਰਕੇ, ਗੁਰੂ ਗ੍ਰੰਥ ਸਾਹਿਬ ਦੇ ਹਜ਼ਾਰਾਂ ਪਾਠ ਕਰਕੇ ਜੇ ਆਹ ਗੱਲ ਸਮਝ ਆ ਜਾਵੇ ਦ੍ਰਿੜਤਾ ਦੇ ਨਾਲ, ਤਾਂ ਉਹਨੇ ਮਾਨਸ ਜਨਮ ਦੀ ਬਾਜ਼ੀ ਜਿੱਤ ਲਈ। ਕਿਹੜੀ ਗੱਲ ਸਮਝ ਆ ਜਾਵੇ ਵੀ ਇੱਥੇ ਵਾਹਿਗੁਰੂ ਹੈ, ਜਿਹੜਾ ਮੈਂ ਹੈ ਇਹ ਝੂਠੀ ਚੀਜ਼ ਹੈ, ਦਰਅਸਲ ਹੈ ਨਹੀਂ ਇਹ, ਲੇਕਿਨ ਅਸੀਂ ਮੰਨ ਲਈ, ਮੈਂ ਦੇ ਨਾਲ ਮੇਰਾ ਬਣ ਲਿਆ, ਮੇਰੇ ਨਾਲ ਦੁੱਖ ਸ਼ੁਰੂ ਹੋ ਗਿਆ। ਮੇਰਾ ਪੁੱਤਰ ਹੈ ਉਹਨੂੰ ਕੋਈ ਦੁੱਖ ਹੋ ਗਿਆ, ਮੈਨੂੰ ਦੁੱਖ ਹੋ ਗਿਆ। ਉਹ ਸਿਰਫ ਅਟੈਚਮੈਂਟ ਦਾ ਦੁੱਖ ਹੈ, ਇੱਕ ਵਾਧੂ ਚੀਜ਼ ਹੋਣ ਕਰਕੇ ਨਾ ਫਸ ਗਿਆ ਇਹ ਬੰਦਾ। ਇਹਨੂੰ ਅਕਲ ਤਾਂ ਬਹੁਤ ਦਿੱਤੀ ਸੀ ਪਰਮੇਸ਼ਰ ਨੇ, ਪ੍ਰਕਿਰਤੀ ਦਾ ਇਹਨੇ ਜ਼ਰਾ ਜ਼ਰਾ ਛਾਣ ਮਾਰਿਆ, ਲੇਕਿਨ ਅਣਜਾਣ ਇੰਨਾ ਰਿਹਾ ਆਪਣੇ ਆਪ ਦਾ, ਇਹਨੂੰ ਪਤਾ ਹੀ ਨਹੀਂ ਲੱਗ ਸਕਿਆ ਵੀ ਮੈਂ ਕੌਣ ਹੈ। ਅੱਜ ਤੱਕ ਸਾਇੰਸ ਨਹੀਂ ਐਸੀ ਬਣੀ ਕੋਈ ਜਿਹੜੀ ਇਹ ਦੱਸੇ ਕਿ ਮੈਂ ਕੌਣ ਹਾਂ। ਦੇਖਣ ਵਾਲੀਆਂ ਚੀਜ਼ਾਂ ਨੂੰ ਦੱਸ ਰਹੀ ਹੈ, ਸੁਣਨ ਵਾਲੀਆਂ ਚੀਜ਼ਾਂ ਨੂੰ ਦੱਸ ਰਹੀ ਹੈ, ਛੋਹਣ ਵਾਲੀਆਂ ਚੀਜ਼ਾਂ ਨੂੰ ਦੱਸ ਰਹੀ ਹੈ, ਪ੍ਰਕਿਰਤੀ ਦੀਆਂ ਸੂਕਸ਼ਮ ਤੇ ਸੂਕਸ਼ਮ ਧਾਰਾਂ ਨੂੰ ਦੱਸ ਰਹੀ ਹੈ। ਅਗਲੀਆਂ ਵੇਵਸ ਟੈਲੀਵਿਜ਼ਨ 'ਚ ਆਉਂਦੀਆਂ, ਰੇਡੀਓ ਵੇਵਸ ਨੇ, ਇਹਨਾਂ ਤੋਂ ਵੀ ਮਹਾਨ ਸੂਕਸ਼ਮ ਜਿਹੜੀਆਂ ਕੌਸਮਿਕ ਰੇਜ ਨੇ, ਇਹਨਾਂ ਨੂੰ ਦੱਸ ਰਹੀ ਹੈ। ਆਦਮੀ ਨੇ ਮਿਲ ਲਿਆ ਵੀ ਇੱਕ ਮਿੰਟ ਦੇ ਅੰਦਰ ਲਾਈਟ ਦੇ ਵਿੱਚ 2 ਖਰਬ ਲਹਿਰਾਂ ਉੱਠਦੀਆਂ, 2 ਖਰਬ ਇੱਕ ਮਿੰਟ ਲਾਈਟ ਲੰਘੇ ਸਾਡੇ ਕੋਲ ਦੀ, 2 ਖਰਬ ਲਹਿਰਾਂ ਉੱਠਦੀਆਂ। ਕਿੱਡੀ ਬੜੀ ਗਿਣਤੀ ਇੱਕ ਮਿੰਟ 'ਚ ਕਰ ਲਈ, ਇਹ ਸਭ ਕੁਛ ਕਰ ਲਿਆ, ਲੇਕਿਨ ਇਹਨੂੰ ਇਹ ਨਹੀਂ ਹਾਲ ਤੱਕ ਪਤਾ ਲੱਗਿਆ ਕਿ ਮੈਂ ਕੌਣ। ਜਿੰਨਾ ਚਿਰ ਇਸ ਚੀਜ਼ ਦਾ ਇਹਨੂੰ ਗਿਆਨ ਨਹੀਂ ਹੁੰਦਾ ਉਨਾ ਚਿਰ ਇਹ ਫਸਿਆ ਹੋਇਆ, ਕਿਉਂਕਿ ਪਰਛਾਵੇਂ ਨੂੰ ਮੈਂ ਸਮਝਦਾ, ਅਸਲੀ ਚੀਜ਼ ਤਾਂ ਹੈ ਨਹੀਂ। ਅਸਲੀ ਚੀਜ਼ ਹੈ ਇਹਦੇ ਵਿੱਚ ਵਾਹਿਗੁਰੂ, ਜਿੱਥੇ ਵਾਹਿਗੁਰੂ ਦਾ ਭਾਵ ਹੋ ਜਾਂਦਾ ਹੈ ਇਹਦੇ ਬੁੱਧੀ ਦੇ ਵਿੱਚ, ਆਪਣੀ ਮਿਥੇ ਹੋਏ ਗਿਆਨ ਦੇ ਵਿੱਚ, ਉੱਥੋਂ ਗਾਹਾਂ ਮਨ ਸ਼ੁਰੂ ਹੋਇਆ ਕਰਦਾ। ਉਹ ਲਾਈਨ ਇੱਕੋ ਹੀ ਹੈ, ਲੇਕਿਨ ਬੁੱਧੀ ਨੇ ਆ ਕੇ ਲੋਅਰ ਪੋਰਸ਼ਨ ਜਿਹੜਾ ਸੀ ਉਹਨੂੰ ਮੈਂ ਬਣਾ ਲਿਆ, ਮਨ ਬਣਾ ਲਿਆ। ਥੋੜੀ ਜਿਹੀ ਫਿਲਾਸਫੀ ਦੀ ਬਾਤ ਹੈ, ਸਮਝਣ ਦਾ ਯਤਨ ਕਰੋ, ਤੱਤ ਬਾਤ ਹੈ। ਮਹਾਰਾਜ ਕਹਿੰਦੇ ਦੇਖੋ ਹੋਰ ਗੁੰਝਲ ਖੋਲਦੇ ਨੇ ਕਿ ਮਨ ਮੈਂ ਆਪ, ਮਨ ਆਪਣੇ ਮੈਂ, ਇਹ ਮਨ ਦੇ ਵਿੱਚ ਵਾਹਿਗੁਰੂ ਹੈ, ਮਨ ਉਹਦੇ ਵਿੱਚ ਹੈ, ਦੋਏ ਇੰਟਰਕਨੈਕਟਡ ਨੇ, ਜੁੜੇ ਹੋਏ ਨੇ। ਹੁਣ ਇਹਦੇ ਚ ਹੋਇਆ ਕਿ ਮਨ ਤਾਂ ਸਾਡੇ ਯਾਦ ਹੈ ਤੇ ਜਿਹੜਾ ਇਹਦੇ ਨਾਲ ਜੁੜਿਆ ਹੋਇਆ ਉਹਨੂੰ ਭੁੱਲ ਗਏ ਅਸੀਂ। ਫੇਖਤ ਸੁੰਦ ਸਦਾ ਹੈ ਸੰਗੇ, ਫੇਰ ਖਿਤਾਬ ਕੀ ਦਿੱਤਾ ਮਹਾਰਾਜ ਨੇ, ਆਪਣੇ ਆਪ ਨੂੰ ਨੀ ਕਿਹਾ, ਉਹ ਤਾਂ ਜਾਣਦੇ ਸੀ, ਸਾਨੂੰ ਕਿਹਾ ਮੈਂ ਮੂਰਖ ਜਾਣਿਆ ਦੂਰੀ, ਆਈ ਐਮ ਫੂਲ, ਮੈਂ ਉਹਨੂੰ ਦੂਰ ਜਾਣਦਾ, ਉਹ ਤਾਂ ਮੇਰੇ ਨਾਲ ਜੁੜਿਆ ਹੋਇਆ ਜਿਵੇਂ ਤਾਰ ਆ ਰਹੀ ਹੈ ਬਿਜਲੀ ਦੀ। ਇਹਦੇ ਵਿੱਚ ਤਾਂ ਅਜੇ ਫਰਕ ਹੈ, ਜਿੱਥੇ ਸੋਚਿਆ ਅਸੀਂ ਸੁੱਚ ਆਫ ਕਰਿਆ ਹੋਇਆ, ਇਹ ਤਾਂ ਗਿਆ ਟੁੱਟ, ਇਹ ਤਾਂ ਨਹੀਂ ਮਿਸਾਲ ਬਣਦੀ। ਪਰ ਜੇ ਐਸੀ ਹੋਵੇ ਕਿ ਵੱਡੀ ਬਿਜਲੀ ਛੋਟੀ ਹੋ ਕੇ ਟਰਾਂਸਫਾਰਮਰ ਦੇ ਰਾਹੀਂ 220 ਦੀ ਹੋ ਕੇ 110 ਦੀ ਹੋ ਕੇ ਸਾਡੇ ਘਰਾਂ 'ਚ ਆ ਕੇ ਲਾਈਟਾਂ ਦਿੰਦੀ ਹੈ, ਠੰਡਾ ਕਰਦੀ ਹੈ, ਪੱਖੇ ਚਲਾਉਂਦੀ ਹੈ, ਸਾਰੇ ਕੰਮ ਕਰ ਰਹੀ ਹੈ, ਉਹ ਪਾਵਰ ਹਾਊਸ ਨਾਲ ਜੁੜੀ ਹੋਈ ਹੈ। ਪਾਵਰ ਹਾਊਸ ਤੇ ਬਿਜਲੀ ਨੂੰ ਅੱਡ ਨਹੀਂ ਕੀਤਾ ਜਾ ਸਕਦਾ, ਦੋਵੇਂ ਚੀਜ਼ਾਂ ਇੱਕ ਨੇ। ਐਸੇ ਤਰ੍ਹਾਂ ਦੇ ਨਾਲ ਮਹਾਨ ਸ਼ਕਤੀ ਜੋ ਸੰਸਾਰ ਦੇ ਅੰਦਰ ਸਾਰੀ ਕਿਰਿਆ ਕਰਦੀ ਹੈ, ਉਹ ਜਦ ਇੱਕ ਬਾਡੀ ਦੇ ਵਿੱਚ ਆਉਂਦੀ ਹੈ ਟਰਾਂਸਫਾਰਮਰ ਦੇ ਰਾਹੀਂ, ਅੰਤਸ਼ਕਰਨ ਵਿੱਚ ਹੀ ਹੋ ਕੇ ਝਾਕਦੀ ਹੈ, ਤਾਂ ਉਹਦੀ ਜਿਹੜੀ ਪਾਵਰ ਹੈ ਉਨੀ ਰਹਿ ਜਾਂਦੀ ਹੈ ਜਿੰਨੀ ਇਹ ਸਰੀਰ ਝੱਲ ਸਕਦਾ, ਇਦੋਂ ਗਾਹ ਨਹੀਂ ਉਹਦੇ 'ਚ ਹੁੰਦੀ। ਜੇ 11,000 ਵਾਟ ਦੀ ਬਿਜਲੀ ਬਲਬ ਲਾ ਦਿਓ ਇਹ ਤਾਰ ਦੇ ਉੱਤੇ, ਉਸੇ ਵੇਲੇ ਟੁੱਟ ਜਾਏਗਾ, ਕਿਉਂਕਿ ਉਹਦੀ ਕਪੈਸਿਟੀ ਨਹੀਂ ਹੈ। ਲੇਕਿਨ ਇਸ ਗੱਲ ਨੂੰ ਨਹੀਂ ਝੁਠਲਾਇਆ ਜਾ ਸਕਦਾ ਕਿ ਬਿਜਲੀ ਕਿਸ ਥਾਂ ਤੋਂ ਵੱਖਰੀ ਹੋਈ ਹੈ ਪਾਵਰ ਹਾਊਸ ਨਾਲ, ਜੇ ਟੁੱਟ ਜਾਵੇ ਉਸੇ ਵੇਲੇ ਸਾਰੀਆਂ ਤਾਰਾਂ ਠੰਡੀਆਂ ਪੈ ਜਾਣੀਆਂ। ਐਸੇ ਤਰ੍ਹਾਂ ਦੇ ਨਾਲ ਅਸੀਂ ਕਹਿ ਨਹੀਂ ਸਕਦੇ ਵੀ ਵਾਹਿਗੁਰੂ ਜੀ ਕਿੱਥੇ ਖਤਮ ਹੋ ਗਿਆ ਤੇ ਮਨ ਕਿੱਥੋਂ ਸ਼ੁਰੂ ਹੋ ਗਿਆ। ਉਹ ਚੱਲਦਾ ਹੀ ਚੱਲਦਾ ਹੈ, ਜਿੱਥੇ ਬੁੱਧੀ ਦੀ ਲੈਵਲ ਆ ਜਾਂਦੀ ਹੈ ਉੱਥੇ ਮੈਂ ਬਣ ਜਾਂਦਾ, ਮੈਂ ਬਣ ਕੇ ਦੁਖੀ ਹੁੰਦਾ ਫਿਰਦਾ। ਆਹ ਗੱਲ ਜੇ ਸਾਰੀ ਜ਼ਿੰਦਗੀ 'ਚ ਸਮਝ ਲਓ ਨਾ, ਇਹਨੂੰ ਇੱਕ ਕਦਮ ਕਹਿੰਦੇ। ਮਹਾਰਾਜ ਜੀ ਨੇ ਮੈਨੂੰ ਕਿਹਾ ਸੀ, ਕਹਿੰਦੇ ਇੱਕ ਕਦਮ ਹੈ, ਜੇ ਪੱਟ ਲਿਆ ਤਾਂ ਜਿੱਤ ਗਿਆ, ਜੇ ਨਾ ਪੱਟ ਹੋਇਆ ਤਾਂ ਕਹਿੰਦੇ ਨਵਾਂ ਜਨਮ ਫੇਰ ਹੋਏਗਾ। ਕਿਉਂ ਹੋਮੇ ਦੀ ਅੰਸ ਰਹਿ ਜਾਂਦੀ ਹੈ, ਜਿੰਨਾ ਚਿਰ ਹੋਮੇ ਦੀ ਅੰਸ ਹੈ ਉਨਾ ਚਿਰ ਆਦਮੀ ਨੇ ਜੰਮਣਾ ਮਰਨਾ ਜ਼ਰੂਰ ਹੈ, ਹਟ ਨਹੀਂ ਸਕਦਾ, ਚਾਹੇ ਸਵਰਗ ਲੋਕਾਂ 'ਚ ਰਹਿ ਆਵੇ ਚਾਹੇ ਵੈਕੁੰਠ ਧਾਮ 'ਚ ਰਹਿ ਆਵੇ, ਉਹਨੇ ਮਰਨਾ ਹੀ ਹੈ, ਕਿਉਂਕਿ ਉਹਦੀ ਮੈਂ ਨਹੀਂ ਅਜੇ ਮਰ ਸਕੀ ਆਪਣੇ ਆਪ ਨੂੰ ਵੱਖਰਾ ਕਰਕੇ ਪਰਮੇਸ਼ਰ ਤੋਂ। ਮੈਂ ਕਹਿੰਦਾ ਆਪਣਾ ਵਜੂਦ ਕਾਇਮ ਕਰਦਾ। ਸੋ ਮਹਾਰਾਜ ਕਹਿੰਦੇ ਵੀ ਇਹ ਫੂਲ ਹੈ ਜਿਹੜਾ ਇਹ ਗੱਲ ਕਹਿੰਦਾ ਵੀ ਵਾਹਿਗੁਰੂ ਤੇਰੇ ਨਾਲ ਸੁਣਦਾ ਦੇਖਦਾ, ਚੱਲ ਇੰਨਾ ਹੀ ਮੰਨ ਲੈ ਤੂੰ,
ਪਹਿਲੀ ਸਟੇਜ ਚ ਇੰਨਾ ਮੰਨ ਲਓ ਸੀ, ਫਿਰ ਉਹ ਪਿਆਰ ਕਰਦਾ। ਗੁਰਦੁਸ ਮਹੇਸ਼ ਪਿਤਾ ਕਹਿੰਦੇ ਨੇ ਜੇ ਪਰਮੇਸ਼ਰ ਦੇ ਬਾਰੇ ਕੁਛ ਦੱਸਣਾ ਹੋਵੇ ਜਿਹੜਾ ਸਾਡੇ ਨਾਲ ਸੰਬੰਧ ਰੱਖਦਾ ਹੈ, ਬਹੁਤ ਸਾਰੀਆਂ ਚੀਜ਼ਾਂ ਤਾਂ ਐਸੀਆਂ ਨੇ ਜਿਹੜੀਆਂ ਸਾਡੇ ਨਾਲ ਸੰਬੰਧ ਘੱਟ ਰੱਖਦੀਆਂ, ਕਿਉਂਕਿ ਅਜੀ ਅਜੇ ਸਾਡੇ ਅੰਦਰ ਉਹ ਜਿਗਿਆਸਾ ਨਹੀਂ ਜਾਗੀ ਜਿਹਦੇ ਨਾਲ ਅਸੀਂ ਉਹ ਗੱਲਾਂ ਜਾਪ ਸਾਹਿਬ ਦੇ ਵਿੱਚ ਜਿਹੜਾ ਕਿਹਾ ਉਹਨੂੰ ਸਮਝ ਸਕੀਏ। ਓਵਰਆਲ ਜਿਗਿਆਸਾ ਨਹੀਂ ਸਾਡੇ ਅੰਦਰ, ਲਿਮਿਟਡ ਜਿਗਿਆਸਾ ਹੈ। ਜਿਹੜੀਆਂ ਸਾਨੂੰ ਚੀਜ਼ਾਂ ਚੰਗੀਆਂ ਲੱਗਦੀਆਂ ਉਹਦੀ ਜਿਗਿਆਸਾ ਹੈ, ਬਾਕੀ ਅਨਕਨਸਰਨਡ ਹੈ ਸਾਨੂੰ। ਅਕਾਲੇ ਨਮਸਤੇ ਅਕਾਲੇ, ਹੁਣ ਅਕਾਲ ਉਹਦੇ ਤੇ ਕਾਲ ਹਾਵੀ ਹੁੰਦਾ ਕਿ ਨਹੀਂ ਹੁੰਦਾ, ਅਸੀਂ ਇਸ ਬੋਦਰੇਸ਼ਨ ਚ ਨਹੀਂ ਪੈਂਦੇ। ਸਾਡੇ ਨਾਲ ਸੰਬੰਧ ਕਿਹੜੀ ਚੀਜ਼ ਰੱਖਦੀ ਹੈ? ਮਹਾਰਾਜ ਕਹਿੰਦੇ ਤੁਹਾਡੇ ਨਾਲ ਸੰਬੰਧ ਜੋ ਪਰਮੇਸ਼ਰ ਦਾ ਹੈ ਉਹ ਨਿਰਾ ਹੀ ਪਿਆਰ ਹੈ। ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਨਿਰਾਗ, ਉਹ ਪਿਆਰ ਦਾ ਸਰੂਪ ਧਾਰ ਕੇ ਫੈਲਿਆ ਹੋਇਆ ਸੰਸਾਰ ਦੇ ਅੰਦਰ, ਕਿਰਿਆ ਕਰ ਰਿਹਾ। ਕਮਾਲ ਦੀ ਗੱਲ ਹੈ ਕਿ ਸਾਰਿਆਂ ਦੇ ਵਿੱਚ ਹੈ, ਫੇਰ ਸਾਰਿਆਂ ਤੋਂ ਵੱਖਰਾ, ਫਸਦਾ ਕਿਸੇ ਚੀਜ਼ ਦੇ ਅੰਦਰ ਨਹੀਂ, ਸੱਤਾ ਦਿੰਦਾ। ਫਿਰ ਇਹ ਹੁੰਦਾ ਵੀ ਫਸਦਾ ਕਿਉਂ ਨਹੀਂ ਹੈ, ਜਾਂ ਸਾਡੇ ਨਾਲ ਹੈ, ਫਸਣਾ ਵੀ ਉਹਨੂੰ ਚਾਹੀਦਾ, ਅਸੀਂ ਫਸਦੇ ਹਾਂ ਉਹ ਵੀ ਫਸੇ। ਸੂਰਜ ਹੈ ਉਹਦਾ ਪਰਛਾਵਾਂ ਪੈਂਦਾ, ਕਿਰਨਾਂ ਪੈਂਦੀਆਂ ਆਤਸ਼ੀ ਸ਼ੀਸ਼ੇ ਚ, ਉਹਦੇ ਵਿੱਚ ਪੈ ਕੇ ਅੱਗੇ ਕੱਪੜਾ ਰੱਖ ਦੋ ਕਾਲਾ ਤੇ ਪੁਆਇੰਟ ਬਣਾ ਲਓ ਉਹਨੂੰ ਅੱਗ ਲਾ ਅੰਦਰ। ਉਹ ਸ਼ੀਸ਼ੇ ਦੀ ਕਿਰਿਆ ਹੋ ਰਹੀ ਹੈ, ਸੂਰਜ ਕੁਛ ਵੀ ਨਹੀਂ, ਸੂਰਜ ਤਾਂ ਜੋ ਆਪਣੀ ਉਹਦੀ ਹੈ ਉਸ ਦੇ ਹਿਸਾਬ ਨਾਲ ਇਹ ਚੱਲ ਰਿਹਾ। ਸੂਰਜ ਨਹੀਂ ਫਸਿਆ ਉਹਦੇ ਵਿੱਚ ਵੀ ਕੰਜ਼ਿਊਮ ਹੋ ਗਿਆ, ਕਿਰਨਾਂ ਉਹਦੀਆਂ ਜਲ ਗਈਆਂ ਆ ਕੇ। ਐਸੇ ਤਰ੍ਹਾਂ ਦੇ ਨਾਲ ਸਾਡੇ ਸਾਰੇ ਸਰੀਰਾਂ ਨੂੰ ਚਲਾਉਂਦਾ ਹੋਇਆ ਵਾਹਿਗੁਰੂ ਫਸਦਾ ਨਹੀਂ, ਨਿਰਲੇਪ ਰਹਿੰਦਾ, ਲੇਕਿਨ ਉਹ ਪਿਆਰ ਹੈ ਮੇਰਾ ਹੀ। ਜਤਰ ਤਤਰ ਦਿਸਾ ਵਿਸਾ ਹੋਈ ਫੈਲਿਓ ਨਿਰਾ, ਦੋ ਚੀਜ਼ਾਂ ਇਹਦੇ ਵਿੱਚ ਆ ਗਈਆਂ, ਇੱਕ ਤਾਂ ਉਹ ਪਿਆਰ ਹੈ, ਇੱਕ ਉਹ ਸਾਡੇ ਨਾਲ ਰਹਿੰਦਾ। ਜੇ ਅਜੇ ਇਹ ਗੱਲ ਨਹੀਂ ਆਉਂਦੀ, ਅਸੀਂ ਸਮਝ ਨਹੀਂ ਸਕਦੇ, ਇੰਨਾ ਬੋਝ ਨਹੀਂ ਸਕਦੇ ਵੀ ਮੈਂ ਨਹੀਂ ਹਾਂ, ਚਲੋ ਨਾ ਮੰਨੋ, ਤੁਸੀਂ ਮੰਨ ਲਓ ਵੀ ਮੈਂ ਵੀ ਹੈਗਾ ਤੇ ਰੱਬ ਵੀ ਹੈਗਾ, ਦੋਵੇਂ ਹੈਗੇ। ਫਰਜ਼ ਕਰ ਲਓ ਅਸੀਂ ਦੋਏ ਹਾਂ, ਜਿਵੇਂ ਫਾਰਮੂਲਾ ਜਬਰੇ ਦਾ ਸਵਾਲ ਕਹਿੰਦਾ ਸਪੋਜ਼, ਹੁਣ ਦੋ ਦੇ ਵਿੱਚ ਇੱਕ ਕਿਵੇਂ ਹੋ ਸਕਦਾ? ਕਹਿੰਦੇ ਉਹ ਪਿਆਰ ਕਰਦਾ, ਨਿਰਾ ਹੀ ਪਿਆਰ ਦਾ ਸਰੂਪ ਹੈ। ਜਤਰ ਤਤਰ ਦਿਸਾ ਵਿਸਾ ਹੋਈ ਫੈਲੇ ਉਹਦਾ, ਜਿਹੜਾ ਪਿਆਰ ਕਰਦਾ ਉਹ ਰਾਖੀ ਵੀ ਕਰਦਾ, ਉਹ ਨੇੜੇ ਰਹਿੰਦਾ, ਉਹ ਸ਼ਕਤੀ ਐਸੀ ਹੈ ਉਹਨੂੰ ਕੋਈ ਰੋਕ ਹੀ ਨਹੀਂ ਸਕਦਾ। ਜਦ ਅਸੀਂ ਸੌ ਜਾਂਦੇ ਹਾਂ ਜਦ ਵੀ ਸਾਡੇ ਨਾਲ ਹੁੰਦਾ, ਜਾਗਦੇ ਹਾਂ ਜਦ ਵੀ ਨਾਲ ਹੁੰਦਾ, ਮਾੜੇ ਕੰਮ ਕਰਦੇ ਹਾਂ ਜਦ ਵੀ ਸਾਡੇ ਨਾਲ ਹੁੰਦਾ, ਦੇਖਦਾ। ਮਹਾਰਾਜ ਕਹਿੰਦੇ ਕਮਾਲ ਦੀ ਗੱਲ ਹੈ, ਪੇਖ ਤੋ ਸੁਣ ਤੋ ਸਦਾ ਹੈ ਸੰਗੇ, ਮੈਂ ਮੂਰਖ ਜਾਂਦੇ ਹਾਂ ਦੂਰੀ ਦੇ, ਮੈਂ ਮੂਰਖ ਨੇ ਉਹਨੂੰ ਦੂਰ ਜਾਣ ਲਿਆ, ਉਹ ਸਦਾ ਸੰਗ ਰਹਿੰਦਾ ਹਮੇਸ਼ਾ ਹੀ। ਸੋ ਅੰਤਰ ਸੋ ਬਾਹਰ ਅਨੰਤ ਘੱਟ ਘੱਟ ਵਿਆਪ ਰਿਹਾ ਪਵਾ, ਲੇਕਿਨ ਦੇਖਿਆ ਕਿਵੇਂ ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਘਰ ਲਾਗਾ ਮਿੱਠਾ। ਸਗਲ ਸਮੱਗਰੀ ਇਹ ਕਿਸ ਘੱਟ ਮਾਹੇ, ਅਨਕ ਰੰਗ ਨਾਨਾ ਦ੍ਰਿਸ਼ਟਾ ਹੈ। ਜਦ ਇਹ ਵਾਹਿਗੁਰੂ ਦੇ ਉੱਤੇ ਵਿਸ਼ਵਾਸ ਆ ਗਿਆ ਨਾ, ਪਿਆਰ ਆ ਗਿਆ, ਗੱਲ ਇੰਨੀ ਸਮਝੋ, ਅਸੀਂ ਦੁਨੀਆਂ ਨੂੰ ਪਿਆਰ ਕਰਦੇ ਹਾਂ, ਪਰਮੇਸ਼ੁਰ ਨੂੰ ਕੋਈ ਬਿਰਲਾ ਪੁਰਸ਼ ਹੈ ਜਿਹੜਾ ਪਿਆਰ ਕਰਦਾ? ਕੋਈ ਬਿਰਲਾ, ਕਿਉਂਕਿ ਉਹਨੂੰ ਭੁੱਖ ਰਹਿੰਦੀ ਹੈ, ਗੋਬਿੰਦ ਭਾਉ ਭਗਤ ਦਾ ਭੁੱਖਾ। ਜਿਹਨੇ ਪਿਆਰ ਕਰਿਆ ਪਰਮੇਸ਼ੁਰ ਨੂੰ ਉਹ ਅਮਰ ਹੋ ਗਿਆ, ਨਾਮਦੇਵ ਨੇ ਪਿਆਰ ਕਰਿਆ ਉਹਦਾ ਨਾਮ ਭਗਤ ਪੈ ਗਿਆ, ਭੈ ਗਤੀ, ਅਦਬ ਦੇ ਵਿੱਚ ਚੱਲਣ ਵਾਲਾ ਗਤੀ ਜਿਹੜੀ ਜੀਵਨ ਦੀ ਹੁੰਦੀ ਹੈ ਉਹਨੂੰ ਭਗਤੀ ਕਹਿੰਦੇ ਨੇ। ਉਹ ਪਿਆਰ ਕਰਿਆ ਉਸਨੇ, ਨਾਮਦੇਵ ਨੇ ਪਿਆਰ ਕਰਿਆ, ਕਬੀਰ ਨੇ ਪਿਆਰ ਕਰਿਆ, ਰਵਿਦਾਸ ਜੀ ਨੇ ਪਿਆਰ ਕਰਿਆ, ਵਾਲਮੀਕ ਨੇ ਪਿਆਰ ਕਰਿਆ, ਸਦਨੇ ਨੇ ਪਿਆਰ ਕਰਿਆ, ਧੰਨੇ ਨੇ ਪਿਆਰ ਕਰਿਆ, ਹੋਰ ਅਨੇਕਾਂ ਭਗਤਾਂ ਨੇ, ਸੈਨ ਨੇ ਪਿਆਰ ਕਰਿਆ। ਫਿਰ ਐਡਾ ਵੱਡਾ ਸੈਨ ਸੰਤਾਂ ਦੀ ਸੰਗਤ ਚ ਬੈਠਾ, ਡਿਊਟੀ ਆ ਗਈ ਉਹਦੀ, ਪਤਾ ਵੀ ਰਾਜਾ ਸਖਤ ਹੈ ਤੇ ਰਾਜਾ ਸਜ਼ਾ ਦਊ ਜੇ ਨਾ ਗਿਆ, ਆਪੇ ਚਲਿਆ ਗਿਆ ਉਹਦੀ ਥਾਂ ਤੇ। ਐਵੇਂ ਮਾਮੂਲੀ ਗੱਲਾਂ ਤਾਂ ਨਹੀਂ ਨਾ ਹੈ। ਜਿਹੜਾ ਨਥਿੰਗ ਹੈ, ਕੁਛ ਵੀ ਨਹੀਂ ਦਿਸਦਾ, ਉਹਦੇ ਵਿੱਚ ਹਸਤੀ ਹੈ, ਉਹ ਹਸਤੀ ਪਿਆਰ ਕਰੇ ਤੇ ਬਸ ਵਿੱਚ ਆਉਂਦੀ ਹੈ। ਸਾਚ ਕਹੂੰ ਸੁਣ ਲਿਓ ਸਭਾ, ਜਿਨ ਪ੍ਰੇਮ ਕੀ ਉਹ ਤਿੰਨੀ ਭਰਾ ਪਾਏ। ਸੋ ਜਿਹੜੇ ਜਿਹਦੇ ਨਾਲ ਉਹ ਪਿਆਰ ਕਰ ਲਵੇ ਤੇ ਉਹਨੂੰ ਜਿਹੜਾ ਆਪਣਾ ਮੰਨ ਲਵੇ 100%, ਮਹਾਰਾਜ ਕਹਿੰਦੇ ਜ਼ਿੰਦਗੀ ਚ ਉਹਦੀ ਕਦੇ ਹਾਰ ਨਹੀਂ ਹੋਇਆ ਕਰਦੀ, ਉਹ ਤਾਂ ਕਦੇ ਵੀ ਨਾ ਹਾਰਦਾ ਜੀਦਾ ਹੋ ਜੈ ਵੱਲ, ਕਦੇ ਵੀ ਨਾ ਹਾਰਦਾ ਜੀਦੇ ਹੋ ਜੈ ਵੱਲ। ਜਦ ਮਾਲ ਸਮਝ ਲਿਆ ਤੇ ਪਿਆਰ ਪੈ ਗਿਆ, ਫੇਰ ਉਹਦਾ ਬਿਰਧ ਹੈ ਜੋ ਸ਼ਰਨ ਆਵੇ ਤੇ ਸਕੰਠ ਲਾਵੇ, ਇਹ ਬਿਰਧ ਸਵਾਮੀ ਸੰਤ। ਉਹਦਾ ਸੁਭਾਅ ਹੈ, ਆਦਤ ਹੈ, ਸਦਾ 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 ਦਿਆਲ, ਸਿਮਰ ਸਿਮਰ ਨਾਨਕ ਭਏ ਨਿਹਾਲ। ਉਹ ਸਦਾ 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 ਤਿੰਨ ਵਾਰੀ ਲਿਖਿਆ ਮਹਾਰਾਜ, ਪਾਸਟ ਟੈਂਸ, ਪ੍ਰੈਜੈਂਟ ਟੈਂਸ, ਫਿਊਚਰ ਟੈਂਸ, ਤਿੰਨਾਂ ਵਾਸਤੇ ਮਹਾਰਾਜ ਨੇ ਸਦਾ ਦਾ ਅੱਖਰ ਵਰਤਦਾ ਵੀ ਉਹ ਸਦਾ ਦਿਆਲ ਰਹਿੰਦਾ, ਕਦੇ ਵੀ ਉਹ ਕ੍ਰੋਧ ਵਿੱਚ ਨਹੀਂ ਆਉਂਦਾ। ਸਿਮਰ ਸਿਮਰ ਨਾਨਕ ਭਏ ਨਿਹਾਲ, ਜਿਹੜਾ ਉਹਨੂੰ ਯਾਦ ਕਰਦਾ ਹੈ ਕਹਿੰਦੇ ਉਹ ਨਿਹਾਲ ਹੋ ਜਾਇਆ ਕਰਦਾ। ਉਹਦਾ ਸੁਭਾਅ ਹੈ ਦਿਆਲ ਹੋਣਾ, ਮੇਰੀ ਹੋ ਰਹੇ ਨਿਕਵਈਆ ਕਿੱਥੇ ਮਹਾਰਾਜ, ਜੋ ਮੈਂ ਬੇਨਤੀ ਕੀ ਵਿਸ਼ਵਾਸ ਵਿੱਚ ਆਓ, ਦੂਸਰਾ ਇਹ ਹੈ ਕਿ ਉਹਦਾ ਸਵਾਦ ਆਲੂ ਹੈ, ਤੇ ਜਿਸ ਵਕਤ ਉਹਦੇ ਨਾਲ ਸਾਂਝ ਪੈ ਜਾਂਦੀ ਹੈ ਫੇਰ ਉਹਦਾ ਬਿਰਧ ਬਣ ਜਾਂਦਾ ਹੈ ਕਿ ਜਿਹੜਾ ਵੀ ਸ਼ਰਨ ਵਿੱਚ ਆਉਂਦਾ ਉਹਨੂੰ ਕੰਠ ਨਾਲ ਲਾ ਲਿਆ ਕਰਦਾ। ਸੋ ਮਹਾਰਾਜ ਕਹਿੰਦੇ ਨਿਤ ਜਪੀਐ ਸਾਸ ਗ੍ਰਾਸ ਨੌ ਪਰਵਰਦਗਾਰ ਦਾ, ਜਿਸ ਨੂੰ ਕਰੈ ਰਹਮ ਤਿਸ ਨਾ ਵਿਸਾਰਦਾ, ਜਿਹਦੇ ਨਾਲ ਉਹਦੀ ਬਣ ਜਾਵੇ ਫੇਰ ਉਹ ਵਿਸਾਰਦਾ ਨਹੀਂ ਪਰਮੇਸ਼ਰ, ਦੋਵੇਂ ਇੱਕ ਦੂਏ ਚ ਓਤ ਪੋਤ ਹੋ ਜਾਂਦੇ ਨੇ, ਆਪ ਪਾਵਨ ਹਾਰ ਆਪੇ ਹੀ ਮਾਰਦਾ, ਸਭ ਕੁਛ ਜਾਣੇ ਜਾਣ ਬੁੱਝ ਵਿਚਾਰਦਾ, ਤੇ ਸਮਰੱਥ ਕਿੰਨੇ ਕਹਿੰਦੇ ਅਨਕ ਰੂਪ ਖਿੰਨ ਮਾਏ ਕੁਦਰਤ ਧਾਰਦਾ, ਅਨੇਕਾਂ ਰੂਪ ਧਾਰ ਲੈਂਦਾ। ਜਿਹਨੂੰ ਉਹਨੇ ਲਾ ਦਿੱਤਾ ਸੱਚ ਦੇ ਨਾਲ ਪਿਆਰ ਲਾ ਦਿੱਤਾ, ਕਹਿੰਦੇ ਉਹਦਾ ਆਧਾਰ ਹੋ ਜਾਂਦਾ ਜਿਸ ਨੂੰ ਲਾਏ ਸੱਚ, ਤਿਸੇ ਆਧਾਰ ਦਾ ਜਿਸਦੇ ਹੋਵੇ ਵੱਲ, ਸੋ ਕਦੇ ਨਾ ਹਾਰਦਾ ਸਦਾ ਭਗ ਦੀਵਾਨ ਹੈ, ਹੁਣ ਤੇ ਇਸ ਨਮਸਕਾਰ ਦਾ। ਗੁਰੂ ਨਾਨਕ ਪਾਤਸ਼ਾਹ ਨਵਾਂ ਖੰਡਾਂ ਦੇ ਵਿੱਚ ਸੰਸਾਰ ਨੂੰ ਸਮੱਤ ਦੇਣ ਤੋਂ ਬਾਅਦ ਭਾਈ ਬਾਲਾ ਜੀ, ਭਾਈ ਮਰਦਾਨਾ ਅਤੇ ਗੁਰੂ ਨਾਨਕ ਪਾਤਸ਼ਾਹ ਅਰਥ ਪਲੈਨਟ ਨੂੰ ਛੱਡ ਜਾਂਦੇ ਨੇ ਤੇ ਦਰਗਾਹਾਂ ਦੇ ਵਿੱਚ ਆਪਨੇ ਪ੍ਰਵੇਸ਼ ਕਰ ਲਿਆ, ਸੂਖਸ਼ਮ ਸਰੀਰ ਲੈ ਲਏ। ਉਹਦੇ ਨਾਲ ਜਿਨ੍ਹਾਂ ਨੂੰ ਅਸੀਂ ਹੈਵਨਸ ਕਹਿੰਦੇ ਹਾਂ, ਦਰਗਾਹਾਂ ਕਹਿੰਦੇ ਹਾਂ, ਉਹਨਾਂ ਦੇ ਵਿੱਚ ਆਪਨੇ ਪ੍ਰਵੇਸ਼ ਕਰਕੇ ਉਹ ਮੁਕਤ ਆਤਮਾਵਾਂ ਜਿਹੜੀਆਂ ਪਹਿਲਾਂ ਬੰਦਗੀ ਕਰਕੇ ਨਾਮ ਜਪਤ ਕੇ ਉੱਚੀਆਂ ਅਵਸਥਾ ਨੂੰ ਪ੍ਰਾਪਤ ਹੋ ਚੁੱਕੀਆਂ ਸੀ ਸਤਯੁਗ ਦੇ ਵਿੱਚ, ਤ੍ਰੇਤੇ ਦੇ ਵਿੱਚ, ਉਹਨਾਂ ਦੇ ਮੰਡਲਾਂ ਦੇ ਵਿੱਚ ਆਪਨੇ ਪ੍ਰਵੇਸ਼ ਕਰ ਲਿਆ। ਕਿਉਂਕਿ ਗੁਰੂ ਮਹਾਰਾਜ ਨੇ 6 ਮੰਡਲ 6 ਡਿਵੀਜ਼ਨ ਕੀਤੇ ਨੇ, ਸੂਖਸ਼ਮ ਤੋਂ ਸੂਖਸ਼ਮ ਕਰੇ ਨੇ। ਪਹਿਲਾ ਹੈ ਧਰਮਖੰਡ, ਇਹਦੇ ਵਿੱਚ ਪਹਿਲੀ ਇਹ ਪ੍ਰਿਥਵੀ ਹੈ ਜਿਹਦੇ ਵਿੱਚ ਰੁੱਤਾਂ ਨੇ, ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾ, ਇਸ ਵਿੱਚ ਥਾਪ ਰੱਖੀ ਧਰਮਸਾਰ, ਇਸ ਵਿੱਚ ਜੀ ਜੁਗਤ ਕੇ ਰੰਗ, ਬੇਅੰਤ ਜੀਵ ਨੇ, ਇਹ ਕਰਮ ਕਰਦੇ ਨੇ। ਕਰਮ ਕਰਨ ਤੋਂ ਬਾਅਦ ਜਦ ਸੰਸਾਰ ਛੱਡ ਕੇ ਜਾਂਦੇ ਨੇ, ਇਹਨਾਂ ਦਾ ਫਿਰ ਕੱਚੇ ਪੱਕੇ ਦਾ ਲੇਖਾ ਹੁੰਦਾ ਵੀ ਕੱਚਾ ਕਿਹੜਾ ਪੱਕਾ ਕਿਹੜਾ। ਕੱਚਾ ਪੱਕਾ ਕਿਵੇਂ, ਜਿਸ ਤਰ੍ਹਾਂ ਦੇ ਨਾਲ ਪਾਸਾ ਖੇਲਣ ਵਾਲੇ ਜਾਣਦੇ ਨੇ ਵੀ ਜਦੋਂ ਨਰਦ ਪੱਕ ਜਾਂਦੀ ਹੈ, ਉਹ ਜਿਹੜਾ ਸੈਂਟਰ ਦੇ ਵਿੱਚ ਹੁੰਦਾ ਚਾਰਖਾਨਾ ਜਿਹਾ ਬਣਾਇਆ ਹੋਇਆ, ਉਹਦੇ ਵਿੱਚ ਦਾਖਲ ਹੋ ਜਾਏਗੀ, ਇਹ ਕਹਿੰਦੇ ਪੱਕ ਗਈ ਨਰਦ। ਕੱਚੀ ਨਹੀਂ ਰਹੀ, ਜਿਹੜੀ ਕੱਚੀ ਰਹਿ ਜਾਂਦੀ ਹੈ ਉਹ ਮੁੜ ਕੇ ਫਿਰ ਚੱਲ ਪੈਂਦੀ ਹੈ, ਮੁੜ ਕੇ ਫਿਰ ਚੱਕਰ ਲੱਗਦਾ ਉਹਦਾ। ਕੱਚ ਪਕਾਈ ਉੱਥੇ ਪਾਈ, ਉਸ ਥਾਂ ਤੇ ਕੱਚੇ ਪੱਕੇ ਦਾ ਨਿਰਣਾ ਹੁੰਦਾ। ਕੱਚੇ ਜਿਹੜੇ ਨੇ ਉਹ ਸਿੱਟ ਦਿੱਤੇ ਜਾਂਦੇ ਨੇ, ਕੂੜਿਆਰਾਂ ਨੂੰ ਥਾਂ ਨਹੀਂ ਮਿਲਦਾ, ਉਹ ਵਗਾ ਕੇ ਥੱਲੇ ਮਾਰੇ ਜਾਂਦੇ ਨੇ ਮੁੜ ਕੇ। ਜਿਹੋ ਜਿਹਾ ਉਹਦਾ ਫੁਰਨਾ ਹੈ, ਜਿਹੋ ਜਿਹਾ ਉਹਨੇ ਕਰਿਆ ਕਰਮ, ਜੇ ਟ੍ਰਾਇੰਗਲ ਹੈ ਟ੍ਰਾਇੰਗਲ ਦੇ ਵਿੱਚ ਫਿੱਟ ਆਏਗੀ, ਜੇ ਕੁਆਡਰੈਂਗਲ ਹੈ ਕੁਆਡਰੈਂਗਲ ਚ ਫਿੱਟ ਆਏਗੀ, ਜੇ ਮੁਸਤਤੀਲ ਹੈ ਉਹਦੇ ਚ ਆਏਗਾ, ਜੇ ਸਕੇਅਰ ਹੈ ਸਕੇਅਰ ਚ ਆਏਗਾ, ਜੇ ਪੰਜ ਕੋਨੇ ਵਾਲੀ ਪੰਜ ਕੋਨਿਆਂ ਚ, ਅੱਠ ਕੋਨੇ ਵਾਲੀ ਅੱਠ ਕੋਨਿਆਂ ਚ। ਮਤਲਬ ਇਹ ਵੀ ਜਿਹੋ ਜਿਹਾ ਉਹਨੇ ਆਪਣੇ ਆਪ ਨੂੰ ਬਣਾ ਲਿਆ, ਉਹੇ ਜੇ ਗਰਭ ਦੇ ਫਿੱਟ ਆਏਗਾ। ਜੇ ਉਹਨੇ ਜ਼ਿੰਦਗੀ ਪਹਿਲੀ ਜਿਹੜੀ ਹੈ ਉਹ ਆਪਣੀ ਬਰਬਾਦ ਕਰੀ ਹੈ, ਤਾਂ ਮਹਾਰਾਜ ਕਹਿੰਦੇ ਉਹ ਭਾਵੇਂ ਮਹਾਰਾਜ ਦੇ ਪੁੱਛੋ ਵੀ ਤੁਸੀਂ ਸੱਚੇ ਪਾਤਸ਼ਾਹ ਵੀ ਸਾਨੂੰ ਕੁਛ ਗਿਆਨ ਤਾਂ ਹੋਵੇ। ਮਹਾਰਾਜ ਕਹਿੰਦੇ ਜਿਹੇ ਜਿਹੇ ਕਰਮ ਕਰਦਾ ਉਹ ਅਜਿਹਾ ਫਲ ਉਹਨੂੰ ਪ੍ਰਾਪਤ ਹੋ ਜਾਇਆ ਕਰ। ਜਿਹੜਾ ਸੰਤਾਂ ਦਾ ਦੁਖੀ ਹੁੰਦਾ ਕਹਿੰਦੇ ਸੱਪ ਦੀ ਜੋਨੀ ਮਿਲ ਜਾਂਦੀ ਆ, ਸੰਤਨ ਕਹਿ ਦੁੱਖ ਅੰਤਰਿਕਤ ਜੋਨ ਕਿਰਮਾਏ। ਕੁੱਤਿਆਂ ਬਿੱਲਿਆਂ ਦੇ ਸਿਰ ਚ ਜਿਹੜੇ ਕੀੜੇ ਪੈਂਦੇ ਨੇ ਉਹਦੇ ਫਿੱਟ ਆਉਂਦਾ, ਹੋਰ ਮਨੁੱਖ ਜਨਮ ਦੇ ਫਿੱਟ ਨਹੀਂ ਆਉਂਦਾ। ਇਸ ਕਰਕੇ ਉਹਨੂੰ ਜਾਣਾ ਪੈਂਦਾ ਸੱਪ ਦੇ ਅੰਦਰ, ਉਹਦੇ ਅੰਦਰ ਜਿਹਦੇ ਅੰਦਰ ਅਵਮਾਨ ਹੁੰਦਾ ਹੈ। ਧਨ ਭੂਮਿਕਾ ਜੋ ਕਰੇ ਗਵਾਨ, ਸੋ ਨਰਕ ਪਾਤੀ ਹੋਵੇ ਸਵਾਨ। ਕਹਿੰਦੇ ਜਿਹੜਾ ਗਵਾਨ ਕਰਦਾ ਮੇਰੇ ਕੋਲ ਬੜੀ ਪ੍ਰੋਪਰਟੀ ਹੈ, ਮੈਂ ਬਹੁਤ ਜਾਇਦਾਦ ਬਣਾ ਲਈ, ਮੇਰੇ ਮੁਰੱਬੇ ਬੇਅੰਤ ਨੇ, ਹੰਕਾਰਿਆ ਤੇ ਆਫਰਿਆ ਫਿਰਦਾ ਰਹਿੰਦਾ। ਕਹਿੰਦੇ ਉਹਦਾ ਜਿਹੜਾ ਜੀਵ ਆਤਮਾ ਹੈ ਮਰਨ ਤੋਂ ਬਾਅਦ ਜਦ ਦੁਬਾਰਾ ਸਿੱਟਿਆ ਜਾਂਦਾ, ਉਹ ਮਨੁੱਖ ਦੇ ਫਿੱਟ ਨਹੀਂ ਆਉਂਦਾ, ਕੁੱਤੇ ਦੇ ਫਿੱਟ ਆਉਂਦਾ, ਉਹ ਕੁੱਤਾ ਬਣਨਾ ਪੈਂਦਾ ਉਹਨੂੰ। ਸੋ ਇਹ ਧਰਤੀ ਦਾ ਜੋ ਮੰਡਲ ਹੈ ਉਹ ਤੋਂ ਨਾਲ ਲੱਗਦਾ ਹੀ ਧਰਮਖੰਡ ਹੈ। ਧਰਮਖੰਡ ਦੇ ਵਿੱਚ ਕੱਚੇ ਪੱਕੇ ਦਾ ਨਿਰਣਾ ਕੀਤਾ ਜਾਂਦਾ ਹੈ ਤੇ ਜਿਹੜੇ ਕੱਚੇ ਨੇ ਉਹ ਥੱਲੇ ਸਿੱਟ ਦਿੱਤੇ ਜਾਂਦੇ ਨੇ, ਖੋਟੇ ਸਿੱਟੀਏ ਵਾਰ ਵਾਰ, ਜਿਹੜੇ ਪੁੱਗ ਗਏ ਉਹ ਫਿਰ ਉੱਪਰ ਨੂੰ ਟਰੈਵਲ ਕਰਦੇ ਨੇ ਸਾਰਿਆਂ ਨਾਲੋਂ। ਫਿਰ ਜਿਹੜਾ ਤੀਸਰਾ ਮੰਡਲ ਆਉਂਦਾ ਹੈ ਜਦੋਂ ਸੈਟਿੰਗ ਹੁੰਦੀ ਹੈ, ਉਹਦੇ ਚ ਵੱਡੀਆਂ ਵੱਡੀਆਂ ਰੂਹਾਂ ਰਹਿੰਦੀਆਂ ਨੇ। ਧਰਮਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ। ਉੱਥੇ ਬੇਅੰਤ ਅਭਿਮਾਨੀ ਦੇਸ਼ਤਾ ਪੌਣ ਦੇ, ਪਾਣੀ ਦੇ, ਸੰਤਰ ਦੇ, ਹਵਾਵਾਂ ਦੇ, ਖਾਣੀਆਂ ਦੇ, ਬਾਣੀਆਂ ਦੇ, ਇੱਕ ਨਹੀਂ ਮਹਾਰਾਜ ਕਹਿੰਦੇ 4 ਖਾਣੀਆਂ ਤਾਂ ਹੈਗੀਆਂ ਧਰਤੀ ਚ, ਲੇਕਿਨ ਉਸ ਮੰਡਲ ਦੇ ਵਿੱਚ ਖਾਣੀਆਂ ਦਾ ਕੋਈ ਹਿਸਾਬ ਕਿਤਾਬ ਨਹੀਂ ਹੈ, ਨਾ ਬਾਣੀਆਂ ਦਾ ਬੋਲੀ ਦਾ ਹਿਸਾਬ ਹੈ। ਸਾਡੇ ਕੋਲ ਤਾਂ ਬੋਲੀਆਂ 4 ਨੇ ਸਿਰਫ, ਇੱਕ ਮੱਧਮਾ ਬਾਣੀ ਹੈ, ਬੈਖਰੀ ਹੈ, ਪਸੰਤੀ ਹੈ ਤੇ ਇੱਕ ਪਰਾ ਬਾਣੀ ਹੈ। ਮਹਾਰਾਜ ਕਹਿੰਦੇ ਉੱਥੇ ਬਾਣੀਆਂ ਵੀ ਬੇਅੰਤ ਨੇ ਉਸ ਮੰਡਲ ਦੇ ਅੰਦਰ, ਟਾਕ ਕਰਨ ਦੇ ਤਰੀਕੇ ਵੀ ਅਨੇਕ ਨੇ, ਜ਼ਰੂਰੀ ਨਹੀਂ ਵੀ ਸਾਡੇ ਮੰਗਣ ਬੁੱਲ ਲਾ ਕੇ ਗੱਲ ਕਰੇ, ਪੂਰੇ ਤਰੀਕੇ ਨੇ। ਮਨ ਦੇ ਅੰਦਰ ਖਿਆਲ ਆਇਆ ਉਸੇ ਵੇਲੇ ਗੱਲ ਚੱਲ ਪਈ। ਉੱਥੇ ਵੱਡੇ ਵੱਡੇ ਸਿੱਧ ਬੁੱਧ ਨਾਥ ਦੇਵੀਆਂ ਦੇਵ ਰਚਨਾ ਰਚਨ ਵਾਲੇ ਵਰਮਾ ਵਿਸ਼ਨੂੰ ਆਦਿ ਉਸ ਥਾਂ ਦੇ ਉੱਤੇ ਨਿਵਾਸ ਰੱਖਦੇ ਨੇ। ਇਹਨਾਂ ਦੇ ਉੱਤੇ ਜਿਸ ਵਕਤ ਹੋਰ ਉੱਚਾ ਜਾਂਦਾ ਹੈ ਉਹਨੂੰ ਸ਼ਰਮਖੰਡ ਦਾ ਵਾਸਾ ਮਿਲਦਾ। ਉਸ ਥਾਂ ਦੇ ਉੱਤੇ ਇਹਦੀ ਜੋ ਅਕਲ ਹੈ ਬੁੱਧੀ ਹੈ ਉਹਦੀ ਘਾਟ ਤਕੜੀ ਜਾਂਦੀ ਹੈ ਵੀ ਇਹਨੂੰ ਆਖੋ ਦੋ ਜਿਹਦੇ ਨਾਲ ਪਰਮੇਸ਼ੁਰ ਦੇ ਦਰਸ਼ਨ ਕਰ ਲੈ। ਤਿਥੈ ਘੜੀਐ ਸੁਰਤ ਮਤ ਮਨ ਬੁੱਧ, ਤਿਥੈ ਘੜੀਐ ਸੁਰਾਂ ਸਿੱਧਾਂ ਕੀ ਸੁਰਤ। ਉਹਦੇ ਬਾਅਦ ਜਿਹੜਾ ਅਗਲਾ ਮੰਡਲ ਆਉਂਦਾ ਜਿਹਨੂੰ ਪੰਜਵਾਂ ਮੰਡਲ ਕਹਿੰਦੇ ਨੇ ਕਰਮਖੰਡ, ਉਹਨਾਂ ਦੇ ਵਿੱਚ ਭਗਤਾਂ ਦਾ ਵਾਸਾ ਹੋਇਆ ਕਰਦਾ ਹੈ। ਜਿਨ੍ਹਾਂ ਨੇ ਅੰਤਰ ਗੁਰੂ ਅਰਾਧਨਾ ਜੇਵਾ ਜਪ ਗੁਰਨਾਉ ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਣਨਾ ਗੁਰਨਾਉ ਸਤਿਗੁਰ ਸੇਤੀ ਰਤਿਆ ਦਰਗੇ ਪਾਈ ਹੇਠੋਂ। ਜਿਨ੍ਹਾਂ ਨੇ ਆਪਣੇ ਜੀਵਨ ਦੇ ਅੰਦਰ ਪਿਆਰ ਕੀਤਾ ਹੈ ਪਰਮੇਸ਼ੁਰ ਦੇ ਨਾਲ, ਉਹਨਾਂ ਦਾ ਵਾਸਾ ਕਰਮਖੰਡ ਚ ਹੁੰਦਾ। ਇਸ ਤਰ੍ਹਾਂ ਮਹਾਰਾਜ ਫਰਮਾਨ ਕਰਦੇ ਹਨ,
ਦਰਗੇ ਮਿਲਦਾ ਥਾਂ ਗੁਰਾਂ ਨਾਲ ਰੱਤਿਆਂ ਨਾਲ ਰੱਤਿਆਂ, ਦਰਗੇ ਮਿਲਦਾ ਥਾਂ ਗੁਰਾਂ ਨਾਲ ਰੱਤਿਆਂ ਨਾਲ ਰੱਤਿਆਂ।
ਦਰਗਾਹ ਪਾਈ ਹੇਠਾਂ ਉਹ ਮਹਾਬਲੀ ਯੋਧੇ ਜਿਨ੍ਹਾਂ ਨੇ ਸੰਸਾਰ ਚ ਆ ਕੇ ਮਾਇਆ ਨੂੰ ਜਿੱਤ ਲਿਆ, ਜਿਨ੍ਹਾਂ ਨੂੰ ਸੂਰਮੇ ਕਹਿੰਦੇ ਨੇ, ਨਾਨਕ ਸੋ ਸੂਰਾ ਵਰਿਆਮ ਜਿਨ ਵਿੱਚੋਂ ਦੁਸ਼ਟ ਅਹੰਕਾਰ ਮਾਰਿਆ, ਜਿਹਨੇ ਮੈਂ ਮਾਰ ਦਿੱਤੀ ਕਹਿੰਦੇ ਉਹ ਸੂਰਮੇ, ਜਿਹਨੇ ਮਨ ਜਿੱਤ ਲਿਆ ਉਹ ਸੂਰਮੇ, ਜਿਹਨੇ ਮਾਇਆ ਨੂੰ ਜਿੱਤ ਲਿਆ ਉਹ ਸੂਰਮੇ ਕਹਿੰਦੇ। ਉਹਨਾਂ ਦਾ ਨਿਵਾਸ ਇਸ ਥਾਂ ਤੇ ਹੋਇਆ ਕਰਦਾ ਕਰਮਖੰਡ ਦੇ ਅੰਦਰ, ਕੀਤਾ ਭਗਤ ਵਸਾ ਕਹਿ ਲਓ, ਬੇਅੰਤ ਲੋਆਂ ਤੋਂ ਆ ਕੇ ਭਗਤਾਂ ਦਾ ਵਾਸਾ ਇਸ ਕਰਮਖੰਡ ਚ ਹੋਇਆ ਕਰਦਾ। ਸੋ ਗੁਰੂ ਨਾਨਕ ਪਾਤਸ਼ਾਹ ਸੂਖਸ਼ਮ ਸਰੀਰ ਦੇ ਨਾਲ ਇਹਨਾਂ ਮੰਡਲਾਂ ਦੇ ਵਿੱਚ ਸੰਤਾਂ ਨੂੰ ਮਿਲਦੇ ਫਿਰਦੇ ਨੇ। ਇਸ ਤੋਂ ਅੱਗੇ ਕੀ ਹੁੰਦਾ ਹੈ ਮਹਾਰਾਜ ਨੇ ਸਪਸ਼ਟ ਕਰ ਦਿੱਤਾ, ਸੱਚਖੰਡ ਵਸਾ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਤਿੱਥੇ ਖੰਡ ਮੰਡਲ ਪੰਡ ਜੇ ਕੋ ਕਥਾ ਤਾਂ ਤਨਾ। ਕਹਿੰਦੇ ਕਹਿ ਨਹੀਂ ਹੁੰਦਾ, ਉਹਦੀ ਗੱਲ ਇੱਥੇ ਸਿਮਿਲੈਰਿਟੀ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਹੈ ਨਹੀਂ ਇੱਥੇ ਉਹ ਚੀਜ਼ਾਂ ਜਿਹਦੇ ਨਾਲ ਉਹਨੂੰ ਡਿਸਕ੍ਰਾਈਬ ਕਰਿਆ ਜਾਵੇ। ਵੱਧ ਤੇ ਵੱਧ ਜਿਹੜੀ ਬਿਊਟੀ ਹੈ ਸੰਸਾਰ ਦੀ ਅਸੀਂ ਉਹਨੂੰ ਉਹਦੇ ਵਾਸਤੇ ਵਰਤਦੇ ਹਾਂ ਵੀ ਐਂ ਹੈ ਪਰਮੇਸ਼ੁਰ ਦਾ ਸਰੂਪ ਇਹੋ ਜਿਹਾ ਮੰਡਲ ਇਹੋ ਜਿਹਾ, ਉਹ ਪ੍ਰਕਿਰਤਕ ਗੱਲਾਂ ਦੇ ਹਿਸਾਬ ਨਾਲ ਕਹਿੰਦੇ ਮਹਾਰਾਜ ਕਹਿੰਦੇ ਨਾਨਕ ਅਥਨਾ ਕਰੜਾ ਸਾਰ ਨਹੀਂ ਕਹਿ ਸਕਦੇ ਉਹਦੇ ਬਾਰੇ। ਉਹਨਾਂ ਦੇ ਵਿੱਚ ਜਿਹੜੇ ਪ੍ਰਵਾਨ ਹੋਏ ਹੁੰਦੇ ਨੇ ਪਰਮੇਸ਼ਰ ਦਾ ਰੂਪ ਬਣ ਜਾਂਦੇ ਨੇ ਉਹਦਾ ਨਿਵਾਸ ਹੋਇਆ ਕਰਦਾ, ਉੱਥੇ ਦੋ ਦਾ ਨਿਵਾਸ ਨਹੀਂ ਹੈ, ਇੱਕ ਦਾ ਹੀ ਹੈ ਜਿਹੜੇ ਇੱਕ ਰੂਪ ਹੋ ਗਏ ਹੁੰਦੇ। ਇਹਦੋਂ ਉੱਪਰ ਜਿਹੜਾ ਨਿਰਗੁਣ ਮੰਡਲ ਸ਼ੁਰੂ ਹੋ ਜਾਂਦਾ ਉੱਥੇ ਪਰਮੇਸ਼ਰ ਆਪੇ ਹੀ ਹੁੰਦਾ, ਚਾਹੇ ਸੰਸਾਰ ਤੋਂ ਗਿਆ ਚਾਹੇ ਕਿਤੋਂ ਗਿਆ, ਉਹ ਇੱਕੋ ਹੀ ਹੋ ਜਾਇਆ ਕਰਦਾ, ਦੋ ਨਹੀਂ ਰਹਿੰਦੇ। ਸਮਝਣੀ ਔਖੀ ਹੈ ਇਹ ਗੱਲ, ਇੰਨਾ ਹੀ ਸਮਝ ਲਓ ਵੀ ਇਸ ਤਰ੍ਹਾਂ ਦੇ ਨਾਲ ਅੱਗੇ ਡਿਵੀਜ਼ਨ ਹੈ ਜੋ ਗੁਰੂ ਮਹਾਰਾਜ ਨੇ ਦੱਸੀ ਹੈ, ਬਾਕੀਆਂ ਨੇ ਵੀ ਦੱਸੀ ਹੋਈ ਹੈ ਸਾਰਿਆਂ ਨੇ। ਸੱਤ ਲੋਕ ਕਹਿੰਦੇ ਨੇ, ਭੂ ਲੋਕ ਕਹਿੰਦੇ ਨੇ, ਭਵ ਲੋਕ ਕਹਿੰਦੇ ਨੇ, ਨੌ ਰੱਖੇ ਹੋਏ ਨੇ, ਸੱਤ ਸੱਤ ਨੌ। ਸੋ ਉਹਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਭਾਈ ਮਰਦਾਨਾ ਅਤੇ ਭਾਈ ਬਾਲਾ ਜੀ ਕਿਰਪਾ ਕਰਕੇ ਆਪ ਉਹਨਾਂ ਨੂੰ ਵੀ ਨਾਲ ਲੈ ਕੇ ਚਲੇ ਗਏ ਇਹਨਾਂ ਮੰਡਲਾਂ 'ਚ। ਅੱਜ ਆਪ ਜਿਸ ਮੰਡਲ 'ਚ ਗਏ ਨੇ, ਮਰਦਾਨੇ ਨੇ ਪੁੱਛਿਆ ਕਿ ਮਹਾਰਾਜ ਅੱਜ ਕਿਸ ਮੰਡਲ 'ਚ ਆ ਗਏ, ਇੱਥੇ ਤਾਂ ਸੂਰਜ ਚੰਦ ਤਾਰਾ ਕੋਈ ਵੀ ਨਜ਼ਰ ਨਹੀਂ ਆਉਂਦਾ। ਮਹਾਰਾਜ ਕਹਿੰਦੇ ਮਰਦਾਨੇ ਆ, ਉਹ ਪ੍ਰਕਿਰਤਕ ਚੀਜ਼ਾਂ ਹੇਠਾਂ ਰਹਿ ਗਈਆਂ, ਉਹਨਾਂ ਦਾ ਇੱਥੇ ਲੋ ਨਹੀਂ ਹੈ, ਪ੍ਰਕਾਸ਼ ਉਹਨਾਂ ਦਾ ਨਹੀਂ ਪਹੁੰਚਦਾ, ਇੱਥੇ ਸੁੱਤੇ ਪ੍ਰਕਾਸ਼ ਹੈ, ਆਪਣੇ ਆਪ ਇਹ ਪ੍ਰਕਾਸ਼ ਹੈ। ਕਹਿਣ ਲੱਗੇ ਮਹਾਰਾਜ ਇੱਥੇ ਆਪ ਕਿਹਨੂੰ ਮਿਲਣ ਆਏ ਹੋ? ਕਹਿਣ ਲੱਗੇ ਅੱਜ ਬਹੁਤ ਵੱਡੇ ਮਹਾਂਪੁਰਸ਼ ਨੇ ਜਿਨ੍ਹਾਂ ਦਾ ਨਾਮ ਪ੍ਰਹਲਾਦ ਹੈ, ਉਹਨਾਂ ਨੂੰ ਆਪਾਂ ਮਿਲਾਂਗੇ। ਸੋ ਅੱਗੇ ਚਲੇ ਜਾਂਦੇ ਨੇ, ਜਾ ਕੇ ਜਦ ਉਹਨਾਂ ਨੂੰ ਪਤਾ ਲੱਗਿਆ, ਪ੍ਰਹਲਾਦ ਜੀ ਕਹਿਣ ਲੱਗੇ ਸ਼ਕਤੀ ਦੇ ਨਾਲ ਇੱਥੇ ਪਹੁੰਚ ਗਏ, ਇੱਥੇ ਮਨੁੱਖ ਤਾਂ ਪਹੁੰਚ ਹੀ ਨਹੀਂ ਸਕਦਾ, ਕੋਈ ਤਾਕਤ ਨਹੀਂ। ਮਹਾਰਾਜ ਕਹਿੰਦੇ ਅਸੀਂ ਨਾਮ ਦੇ ਬਲ ਨਾਲ ਪਹੁੰਚੇ ਹਾਂ, ਬੰਦਗੀ ਦੇ ਬਲ ਨਾਲ, ਜਿਸ ਨਾਮ ਨੂੰ ਤੈਂ ਜਪਿਆ ਉਹਦੇ ਬਲ ਨਾਲ ਪਹੁੰਚੇ ਅਸੀਂ। ਉਸ ਵੇਲੇ ਸੁਭਾਵਿਕ ਇੱਕ ਗੱਲ ਚੱਲ ਪਈ, ਭਾਈ ਮਰਦਾਨਾ ਕਹਿਣ ਲੱਗੇ, ਕਹਿੰਦੇ ਮਹਾਰਾਜ ਪ੍ਰਹਲਾਦ ਜੀ ਬਾਰੇ ਤਾਂ ਬਹੁਤ ਅਸੀਂ ਸੁਣਿਆ, ਤੇ ਜੇ ਇਹਨਾਂ ਦੇ ਮੁੱਖ ਤੋਂ ਹੀ ਸੁਣ ਲਈਏ ਤਾਂ ਪਤਾ ਲੱਗ ਜਾਵੇ। ਉਸ ਵੇਲੇ ਸਵਾਲ ਕਰ ਦਿੱਤਾ, ਕਹਿਣ ਲੱਗੇ ਪ੍ਰਹਲਾਦ ਜੀ ਤੁਸੀਂ ਇਸ ਥਾਂ ਦੇ ਉੱਤੇ ਕਿਵੇਂ ਪਹੁੰਚ ਗਏ? ਉਹ ਕਿਹੜਾ ਕੰਮ ਕਰਿਆ ਜਿਹਦੇ ਕਰਕੇ ਤੁਸੀਂ ਇੱਥੇ ਪਹੁੰਚ ਗਏ? ਤੁਹਾਡੇ ਬਾਰੇ ਬਹੁਤ ਬਚਨ ਚੱਲਦੇ ਨੇ ਸੰਸਾਰ ਦੇ ਅੰਦਰ। ਉਸ ਵੇਲੇ ਉਹ ਕਹਿਣ ਲੱਗੇ ਕਿ ਭਾਈ ਬਾਲਾ ਇਤਿਹਾਸ ਦੀ ਬਾਤ ਹੈ, ਜਦ ਮੈਂ ਦੁਨੀਆਂ ਵਿੱਚ ਸੀ ਤਾਂ ਮੇਰੇ ਪਿਤਾ ਦਾ ਇੱਕ ਭਰਾ ਸੀਗਾ, ਇਹ ਜਿਸ ਵਕਤ ਉੱਪਰੋਂ ਆਏ ਆਰੀਅਨ ਲੋਕ ਇਹਨਾਂ ਨੇ ਇਸ ਦੇਸ਼ ਦੇ ਉੱਤੇ ਕਬਜ਼ਾ ਕਰ ਲਿਆ, ਜਿਹਨੂੰ ਭਾਰਤ ਭੂਮੀ ਕਹਿੰਦੇ ਨੇ, ਤੇ ਮੇਰਾ ਜਿਹੜਾ ਚਾਚਾ ਭਰਾ ਸੀਗਾ ਮੇਰੇ ਪਿਤਾ ਦਾ, ਉਹ ਬਹੁਤ ਬਲੀ ਸੀ, ਉਹਨੇ ਇਹਨਾਂ ਸਾਰਿਆਂ ਨੂੰ ਕੱਢ ਦਿੱਤਾ, ਮੁੜ ਕੇ ਭਾਰਤ ਵਰਸ਼ ਖਾਲੀ ਕਰਾ ਲਿਆ। ਇਹਨੂੰ ਇਹ ਪਤਾਲ ਕਹਿੰਦੇ ਸੀ, ਕਹਿੰਦੇ ਇਹ ਧਰਤੀ ਲੈ ਗਿਆ ਪਤਾਲ 'ਚ। ਉਸ ਵੇਲੇ ਵਿਸ਼ਨੂੰ ਭਗਵਾਨ ਜੀ ਨੇ ਵਰਾਹ ਅਵਤਾਰ ਦਾ ਰੂਪ ਧਾਰ ਕੇ ਉਹਨੂੰ ਮਾਰ ਦਿੱਤਾ ਤੇ ਮੁੜ ਕੇ ਸਾਰੀ ਧਰਤੀ ਫੇਰ ਲੈ ਲਈ, ਦੁਬਾਰਾ ਕਬਜ਼ਾ ਕਰ ਲਿਆ। ਮੇਰੇ ਪਿਤਾ ਨੂੰ ਬੜਾ ਗੁੱਸਾ ਆਇਆ, ਗੁੱਸਾ ਆਇਆ ਤਾਂ ਉਸ ਨੇ ਦੇਵ ਸ਼ਕਤੀਆਂ ਦਾ ਆਰਾਧਨਾ ਸ਼ੁਰੂ ਕਰ ਦਿੱਤਾ, ਤਪ ਕਰਨਾ ਸ਼ੁਰੂ ਕਰ ਦਿੱਤਾ, ਬਹੁਤ ਘੋਰ ਤਪ ਕਰਿਆ। ਇੱਕ ਗੂਠੇ ਦੇ ਭਾਰ ਖੜਾ ਹੋ ਕੇ ਉਹਨੇ ਤਪ ਕਰਨਾ ਸ਼ੁਰੂ ਕੀਤਾ, ਤੇ ਇੰਨਾ ਭਿਆਨਕ ਤਪ ਕਰਿਆ ਕਿ ਉਹਦਾ ਸਾਰਾ ਸਰੀਰ ਜਿਹੜਾ ਸੀ ਮਿੱਟੀ ਉਹਦੇ ਆਲੇ ਦੁਆਲੇ ਹੋ ਗਈ, ਕਾਫੂਸ ਜੰਮ ਗਿਆ ਤੇ ਸਿਉਂਕ ਨੇ ਸਰੀਰ ਖਾ ਲਿਆ, ਕੇਵਲ ਹੱਡੀਆਂ ਦਾ ਢਾਂਚਾ ਖੜਾ ਸੀ ਵਿੱਚ। ਬਹੁਤ ਸਾਲ ਬੀਤ ਗਏ। ਉਸ ਵੇਲੇ ਜਦ ਉਹਦਾ ਤਪ ਸੰਪੂਰਨ ਹੋਇਆ ਤਾਂ ਇੰਨੀ ਗਰਮੀ ਸੰਸਾਰ 'ਚ ਵੱਧ ਗਈ, ਸਮੁੰਦਰ ਉੱਛਣ ਲੱਗ ਗਏ, ਦੇਵ ਲੋਕਾਂ ਦੇ ਵਿੱਚ ਹਾਹਾਕਾਰ ਛਾ ਗਿਆ। ਉਸ ਵੇਲੇ ਬਰਮਾ ਜੀ ਪ੍ਰਸੰਨ ਹੋ ਕੇ ਆਉਂਦੇ ਨੇ ਤੇ ਉਹਨਾਂ ਨੇ ਆਵਾਜ਼ ਦਿੱਤੀ ਕਿ ਜਿਹੜਾ ਤੂੰ ਤਪ ਕਰਿਆ, ਇੰਨਾ ਘੋਰ ਤਪ ਕਰਿਆ ਕਿ ਮੈਨੂੰ ਪ੍ਰਸੰਨ ਕਰ ਲਿਆ, ਤੂੰ ਦੱਸ ਤੈਨੂੰ ਕੀ ਚਾਹੀਦਾ। ਪਾਣੀ ਛਿੜਕ ਦਿੱਤਾ ਉਹਦੇ, ਮੁੜ ਕੇ ਉਹ ਜਿਹਾ ਸਰੀਰ ਫੇਰ ਹੋ ਗਿਆ, ਮਿੱਟੀ ਚੋਂ ਕੱਢ ਲਿਆ। ਉਸ ਵੇਲੇ ਮੇਰੇ ਪਿਤਾ ਜੀ ਨੇ ਕਿਹਾ ਵੀ ਜੇ ਤੁਸੀਂ ਪ੍ਰਸੰਨ ਹੋ ਤਾਂ ਮੈਨੂੰ ਵਰ ਦਿਓ, ਕਹਿੰਦੇ ਮੰਗ, ਜੋ ਮੰਗੇਗਾ ਮੈਂ ਤੈਨੂੰ ਦੇਵਾਂਗਾ। ਤਾਂ ਉਸ ਵੇਲੇ ਵਰ ਮੰਗਿਆ ਵੀ ਜਿੱਥੇ ਤੱਕ ਤੇਰੀ ਰਚਨਾ ਹੈ ਉਹ ਤੇਰੀ ਰਚਨਾ ਜਿੱਥੇ ਤੱਕ ਹੈ, ਚਾਹੇ ਕਿੰਨੀਆਂ ਹੀ ਧਰਤੀਆਂ ਕਿੰਨੇ ਬ੍ਰਹਿਮੰਡ ਹੈ, ਉਹਦੇ ਵਿੱਚ ਮੇਰੀ ਮੌਤ ਨਾ ਹੋਵੇ। ਜੈ ਲਗ ਤਬ ਰਚਨਾ ਹੈ ਸਾਰੀ, ਕੇ ਠਾ ਮਿਰਤ ਨਾ ਹੋਵੇ ਹਮਾਰੀ, ਨਾ ਅੰਦਰ ਹੋਵੇ ਨਾ ਬਾਹਰ ਹੋਵੇ, ਨਾ ਦਿਨ ਨੂੰ ਹੋਵੇ ਨਾ ਰਾਤ ਨੂੰ ਹੋਵੇ, ਨਾ ਕਿਸੇ ਸ਼ਸਤਰ ਨਾਲ ਹੋਵੇ, ਨਾ ਧਰਤੀ ਤੇ ਹੋਵੇ ਨਾ ਆਕਾਸ਼ ਤੇ ਹੋਵੇ, ਨਾ ਪਹਾੜ ਵਿੱਚ ਹੋਵੇ ਨਾ ਕੰਦਰਾ ਚ ਹੋਵੇ, ਨਾ ਜੰਗਲ ਚ ਹੋਵੇ ਨਾ ਪਾਣੀ ਚ ਹੋਵੇ, ਨਾ ਮੈਨੂੰ ਕੋਈ ਯਕਸ਼ ਮਾਰੇ, ਨਾ ਮੈਨੂੰ ਕੋਈ ਦੇਵਤਾ ਮਾਰੇ, ਨਾ ਮੈਨੂੰ ਕੋਈ ਦੈਂਤ ਮਾਰੇ, ਨਾ ਮੈਂ ਸੱਪ ਦੀ ਜ਼ਹਿਰ ਨਾਲ ਮਰਾਂ, ਨਾ ਮੈਂ ਦੁੱਧ ਜਿਹੜਾ ਯੁੱਧ ਕਰਾਂ, ਜਦ ਮੈਂ ਯੁੱਧ ਕਰਨ ਜਾਵਾਂ ਤਾਂ ਮੇਰੇ ਸਾਹਮਣੇ ਕੋਈ ਸ਼ਸਤਰ ਨਾ ਚਲਾ ਸਕੇ ਤੇ ਹਾਰ ਕੇ ਨੱਠ ਜਾਵੇ, ਮੇਰੇ ਤੋਂ ਸਭ ਡਰਨ। ਜਿੰਨੀ ਤੈਂ ਧਰਤੀ ਬਣਾਈ ਹੈ ਸਾਰੀ ਦੇ ਉੱਤੇ ਮੇਰਾ ਰਾਜ ਹੋਵੇ, ਚੰਦ ਸੂਰਜ ਹਵਾ ਮੀਂਹ ਇਹ ਸਾਰੇ ਮੇਰੇ ਕਹਿਣੇ ਚ ਚੱਲਣ, ਬਿਜਲੀ ਮੇਰੇ ਕਹਿਣੇ ਚੱਲੇ, ਸਾਰੀਆਂ ਸ਼ਕਤੀਆਂ ਜੋ ਧਰਤੀ ਦੇ ਉੱਤੇ ਤੈਂ ਪੈਦਾ ਕੀਤੀਆਂ ਸਭ ਮੇਰੇ ਅਧੀਨ ਹੋ, ਜਿਹੜਾ ਤੇਰਾ ਹੁਕਮ ਚੱਲਦਾ ਹੈ ਉੱਥੇ ਉਹੀ ਹੁਕਮ ਮੇਰਾ ਚੱਲੇ। ਐਡਾ ਬੜਾ ਬਲ ਲੈ ਲਿਆ ਤੇ ਉਹਨੇ ਤਥਾਸਤੂ ਕਹਿਤਾ, ਕਹਿਣ ਲੱਗਿਆ ਠੀਕ ਹੈ ਇਵੇਂ ਜਿਵੇਂ ਹੋਏਗਾ। ਉਹ ਜਿਸ ਵਾਸਤੇ ਬਲ ਲਿਆ ਤਾਂ ਇੰਨਾ ਪ੍ਰਸੰਨ ਹੋਇਆ ਕਿ ਮੈਂ ਤਾਂ ਹੁਣ ਅਮਰ ਹੋ ਗਿਆ, ਮੈਨੂੰ ਕੋਈ ਮਾਰ ਨਹੀਂ ਸਕਦਾ। ਉਹਨੇ ਐਲਾਨ ਕਰਤਾ ਕਿ ਅਮਰ ਪੁਰਸ਼ ਮੈਂ ਹੀ ਹਾਂ, ਮੇਰਾ ਨਾਮ ਜਪੋ, ਕਿਸੇ ਨੇ ਪਰਮੇਸ਼ਵਰ ਦਾ ਨਾਮ ਨਹੀਂ ਜਪਣਾ, ਕਿਸੇ ਨੇ ਰਾਮ ਨਹੀਂ ਕਹਿਣਾ, ਕਿਸੇ ਨੇ ਜੱਗ ਨਹੀਂ ਕਰਨਾ। ਕਹਿਣ ਲੱਗੇ ਉਸ ਵੇਲੇ ਹੁਕਮ ਦੇਤਾ ਸਭ ਨੂੰ ਵੀ ਇਹਨਾਂ ਨੂੰ ਕਿਤੇ ਟਿਕਣ ਨਾ ਦੇ। ਉਹ ਕਹਿੰਦੇ ਆਰੀਅਨ ਤੋਂ ਸਾਰੇ ਰਾਜ ਖੋਲੇ ਇਹਨਾਂ ਦੇ ਭਾਰਤ ਵਰਸ਼ ਚੋਂ, ਦੂਰ ਦੂਰ ਤੱਕ ਨਠਾ ਤੇ ਇਹਨਾਂ ਦੇ ਜਿਹੜੇ ਵੱਡੇ ਵੱਡੇ ਮੁਖੀ ਸੀ ਸਾਰੇ ਲੁਕਦੇ ਫਿਰਦੇ ਆ, ਛੁਪਦੇ ਫਿਰਦੇ ਨੇ ਤੇ ਬਹੁਤ ਦੁਖੀ ਹੋ ਗਏ, ਜੱਗ ਕਰਨੇ ਬੰਦ ਹੋ ਗਏ, ਪਰਮੇਸ਼ਰ ਦੀ ਭਗਤੀ ਬੰਦ ਹੋ ਗਈ, ਮੰਦਰ ਉਸਰਨੇ ਬੰਦ ਹੋ ਗਏ। ਤਿੰਨ ਦੇਵਤਿਆਂ ਤੋਂ ਬਗੈਰ, ਬਰਮਾ ਵਿਸ਼ਨੂੰ ਤੇ ਮਹੇਸ਼ ਤੋਂ ਬਗੈਰ, ਬਾਕੀ ਸਾਰੇ ਦੇਵਤੇ ਮੇਰੇ ਪਿਤਾ ਨੇ ਜਿੱਤ ਲਏ। ਉਸ ਵੇਲੇ ਜਿਹੜੇ ਦੂਜੇ ਸੀ ਦੇਵਤਾ ਲੋਕ ਤੇ ਭਾਰਤ ਵਰਸ਼ ਦੇ ਵੱਡੇ ਵੱਡੇ ਜਿਹੜੇ ਸੀ ਦੁਖੀ ਹੋਇਆ ਨੇ, ਪਰਮੇਸ਼ਰ ਦੀ ਆਰਾਧਨਾ ਕਰੀ। ਪਰਮੇਸ਼ਰ ਜਿਸ ਵਕਤ ਪ੍ਰਗਟ ਹੋਏ ਆਪਣਾ ਦੁੱਖ ਦੱਸਿਆ ਉਹਨਾਂ ਨੇ, ਉਸ ਵੇਲੇ ਕਹਿਣ ਲੱਗੇ ਵੀ ਤੁਸੀਂ ਠੀਕ ਹੈ, ਪਰ ਉਹਨੂੰ ਐਸਾ ਪ੍ਰਾਪਤ ਹੈ, ਉਸ ਦੇ ਘਰ ਮੈਂ ਆਪਣਾ ਪਿਆਰਾ ਭਗਤ ਭੇਜ ਰਿਹਾ, ਉਹ ਕਾਰਨ ਬਣੇਗਾ ਉਹਦੀ ਮੌਤ ਦਾ, ਫਿਰ ਤੁਸੀਂ ਸਾਰੇ ਫ੍ਰੀ ਹੋ ਜਾਓਗੇ, ਸੁਖੀ ਹੋ ਜਾਓਗੇ। ਕਹਿਣ ਲੱਗੇ ਮਹਾਰਾਜ ਫਿਰ ਮੇਰਾ ਜਨਮ ਹੋਇਆ ਤੇ ਜਨਮ ਹੋਣ ਤੋਂ ਬਾਅਦ ਥੋੜੇ ਸਮੇਂ ਤੋਂ ਬਾਅਦ ਰਾਜਿਆਂ ਦਾ ਜਿਹੜਾ ਜਿਨ੍ਹਾਂ ਤੋਂ ਰਾਜ ਲਿਆ ਸੀ, ਜਦ ਮੇਰਾ ਪਿਤਾ ਚਲਿਆ ਗਿਆ ਉਸ ਵੇਲੇ ਉਹਨਾਂ ਨੇ ਆ ਕੇ ਹਮਲੇ ਕਰਕੇ ਸਾਡਾ ਮੁਲਤਾਨ ਜਿੱਤ ਲਿਆ, ਲੁੱਟ ਲਿਆ ਤੇ ਪਰਿਵਾਰ ਬੰਨ ਲਿਆ, ਬੇਅੰਤ ਮੇਰੀ ਕੁਲ ਦੇ ਬੰਦੇ ਮਾਰ ਦਿੱਤੇ, ਜਿਨ੍ਹਾਂ ਨੂੰ ਦੈਂਤ ਕਹਿੰਦੇ ਸੀਗੇ ਤਾਂ ਬੰਦੇ ਹੀ ਹੋ, ਕਿਉਂਕਿ ਵਿਰੋਧਤਾ ਸੀ ਆਰੀਅਨ ਦੀ, ਉਹਨਾਂ ਨੇ ਉਹਨਾਂ ਦੇ ਨਾਂ ਕਿਸੇ ਦਾ ਅਸਰ ਪਾ ਲਿਆ, ਦੈਂਤ ਪਾ ਲਿਆ, ਦੁਸ਼ਟ ਪਾ ਲਿਆ, ਦੁਖੀ ਪਾ ਲਿਆ, ਬੇਅੰਤ ਨਾਂ ਰੱਖ ਲਏ ਉਹਨਾਂ ਦੇ। ਕਹਿਣ ਲੱਗੇ ਮੇਰੀ ਕੁਲ ਦਾ ਨਾਸ਼ ਕਰ ਦਿੱਤਾ ਤੇ ਮੈਨੂੰ ਮੇਰੀ ਮਾਂ ਸਮੇਤ ਬੰਨ ਕੇ ਲੈ ਚਲੇ ਤੇ ਰਸਤੇ ਦੇ ਵਿੱਚ ਨਾਰਦ ਜੀ ਮਿਲ ਗਏ। ਨਾਰਦ ਜੀ ਨੇ ਦੇਖਿਆ ਵੀ ਬਿਨਾਂ ਅਪਰਾਧ ਤੇ ਮੇਰੀ ਮਾਤਾ ਨੂੰ ਬੰਨੀ ਲਈ ਜਾ ਰਹੇ ਨੇ। ਉਸ ਵੇਲੇ ਉਹਨਾਂ ਨੇ ਇੰਦਰ ਨੂੰ ਕਿਹਾ, ਕਹਿਣ ਲੱਗੇ ਕਿੱਡੀ ਅਨੀਤੀ ਕਰ ਰਹੇ ਆ, ਇਹ ਬੀਬੀ ਦਾ ਕੀ ਕਸੂਰ ਹੈ, ਤੂੰ ਇਹਨੂੰ ਬੰਨੀ ਜਾ ਰਹੇ, ਇਹ ਅੱਜ ਤੱਕ ਤਾਂ ਕਦੇ ਆਰੀਅਨ ਨੇ ਇਹ ਗੱਲ ਕਰੀ ਨਹੀਂ, ਤੂੰ ਇਹ ਕੀ ਕਰਿਆ। ਕਹਿਣ ਲੱਗਿਆ ਮੈਂ ਇਹ ਨਹੀਂ ਕਰਿਆ, ਇਹਦੇ ਪੇਟ ਵਿੱਚ ਇੱਕ ਬਹੁਤ ਵੱਡੀ ਸ਼ਕਤੀਸ਼ਾਲੀ ਰੂਹ ਹੈ ਤੇ ਮੈਂ ਉਹਨੂੰ ਜੰਮਦੇ ਨੂੰ ਮਾਰ ਦੇਣਾ ਚਾਹੁੰਦਾ। ਕਹਿੰਦੇ ਨਾਰਦ ਜੀ ਨੇ ਕਿਹਾ, ਇੰਦਰ ਇਹਨੂੰ ਤਾਂ ਕੋਈ ਵੀ ਨਹੀਂ ਮਾਰ ਸਕਦਾ, ਐਡੀ ਪ੍ਰਤਾਪ ਵਾਲੀ ਆਉਣੀ ਹੈ, ਕਿਸੇ ਤਰੀਕੇ ਨਾਲ ਨਹੀਂ, ਕਿਉਂਕਿ ਪਰਮੇਸ਼ਰ ਦੀ ਸੰਜੋ ਇਹਦੇ ਉੱਤੇ ਹੈ, ਰੋਗਨ ਤੇ ਅਰਸ਼ੋਗਨ ਤੇ ਜਲ ਜੋਗਨ ਤੇ ਬਹੁ ਪਾਂਤ ਬਚਾਵ ਹੈ, ਸ਼ਤਰੂ ਅਨੇਕ ਚਲਾਵਤ ਕਾਵ ਤਊ ਤਾਂ ਅਨੇਕ ਨਾ ਲਾਗਨ ਪਾਵੈ, ਰਾਖਤ ਹੈ ਆਪਣੋ ਕਰਦਾ ਕਰ ਪਾਪ ਸਮੂਹ ਨਾ ਪੇਟਨ ਪਾਵੈ। ਔਰ ਕੀ ਬਾਤ ਕਹਾਂ, ਕਹਿ ਤੋ ਸਭ ਸਪੇ ਠੀਕ ਹੈ ਪਟ ਬੀਜ ਵਿਚਾਰ। ਇਹਦੇ ਉੱਤੇ ਕਿਸੇ ਦਾ ਵਾਰ ਕਾਰਗਰ ਨਹੀਂ ਹੋਣਾ, ਨਾ ਗਲਤੀ ਨਾ ਕਰ, ਮੇਰੇ ਕੋਲ ਛੱਡ ਦੇ। ਕਹਿਣ ਲੱਗੇ ਮੇਰਾ ਜਨਮ ਨਾਰਦ ਜੀ ਦੇ ਆਸ਼ਰਮ ਚ ਹੋਇਆ ਤੇ ਜਿਸ ਵਕਤ ਮੈਂ ਥੋੜਾ ਬੜਾ ਹੋਇਆ ਤਾਂ ਮੈਨੂੰ ਨਾਰਦ ਜੀ ਨੇ ਫਿਰ ਬ੍ਰਹਮ ਵਿਦਿਆ ਪੜਾਈ, ਭਜਨ ਕਰਨ ਲਾਇਆ, ਪਰਮੇਸ਼ਰ ਦਾ ਪਿਆਰ ਮੇਰੇ ਹਿਰਦੇ ਚ ਪੈਦਾ ਕਰ ਦਿੱਤਾ, ਨਾਮ ਦਾ ਪਿਆਰ ਮੇਰੇ ਹਿਰਦੇ ਵਿਚ ਪੈਦਾ ਹੋ ਗਿਆ। ਤੇ ਜਿਸ ਵਕਤ ਮੇਰਾ ਪਿਤਾ ਵਰ ਲੈ ਕੇ ਆਇਆ ਉਸ ਵੇਲੇ ਉਹਨੇ ਨਾਰਦ ਜੀ ਤੋਂ ਬੜੇ ਸਤਿਕਾਰ ਦੇ ਨਾਲ ਸਾਨੂੰ ਵਾਪਸ ਬੁਲਾ ਲਿਆ ਤੇ ਮੈਂ ਆ ਕੇ ਮਹਿਲਾਂ ਚ ਰਹਿਣਾ ਸ਼ੁਰੂ ਕਰ ਦਿੱਤਾ। ਲੇਕਿਨ ਮੇਰੇ ਖਿਆਲ, ਕਿਉਂਕਿ ਮੈਨੂੰ ਗਿਆਨ ਹੋ ਚੁੱਕਿਆ ਸੀ ਤੇ ਮੈਂ ਪਰਮੇਸ਼ਰ ਦੀ ਭਗਤੀ ਕਰਦਾ ਸੀ, ਮੇਰੀ ਉਮਰ 7 ਸਾਲ ਦੀ ਹੋ ਗਈ ਤੇ ਉਸ ਵੇਲੇ ਪਿਤਾ ਨੇ ਮੈਨੂੰ ਪੜ੍ਹਨ ਲਾ ਦਿੱਤਾ। ਛੰਡਾ ਮਰਕਾ ਜੋ ਵੱਡੇ ਪ੍ਰੋਫੈਸਰ ਸੀ ਸਾਡੀ ਕੁੱਲ ਨੂੰ ਪੜ੍ਹਾਉਣ ਵਾਲੇ, ਵੱਡੇ ਵੱਡੇ ਬੰਦਿਆਂ ਨੂੰ ਦੈਂਤ ਕੁੱਲ ਨੂੰ ਕਹਿੰਦੇ, ਉਹਨਾਂ ਕੋਲ ਬੁਲਾ ਕੇ ਉਹਨਾਂ ਨੂੰ ਕਿਹਾ ਵੀ ਦੇਖੋ ਪ੍ਰਹਲਾਦ ਨੂੰ ਐਸੀ ਵਿਦਿਆ ਦਿਓ ਕਿ ਜਿਹੜੀ ਅੱਜ ਤੱਕ ਨਾ ਕਿਸੇ ਨੂੰ ਮਿਲੀ ਹੋਵੇ। ਉਹ ਕਹਿਣ ਲੱਗੇ ਤੁਸੀਂ ਫਿਕਰ ਨਾ ਕਰੋ, ਅਸੀਂ ਪੜ੍ਹਾਵਾਂਗੇ ਤੇ ਦੈਂਤ ਕੁੱਲ ਦੇ ਬੱਚੇ ਵੀ ਨਾਲ ਹੋਣਗੇ, ਸਾਰੇ ਰਲ ਮਿਲ ਕੇ ਪੜ੍ਹਨਗੇ, ਇਹਦਾ ਵੀ ਜੀ ਵੀ ਲੱਗਿਆ ਰਹੂ। ਕਹਿੰਦੇ ਕਾਫੀ ਸਮੇਂ ਤੋਂ ਬਾਅਦ ਮੈਂ ਇੱਕ ਦਿਨ ਵਾਪਸ ਆਇਆ ਘਰ ਤੇ ਮੇਰੇ ਪਿਤਾ ਨੇ ਮੈਨੂੰ ਬੜੇ ਪਿਆਰ ਦੇ ਨਾਲ ਗੋਦੀ ਚੁੱਕ ਲਿਆ ਤੇ ਬੈਠੇ ਨੇ, ਬੈਠ ਕੇ ਮੈਨੂੰ ਬੜਾ ਪਿਆਰ ਕਰਿਆ, ਮੱਥਾ ਚੁੰਮਿਆ ਮੇਰਾ ਤੇ ਪਿਆਰ ਕਰਨ ਤੋਂ ਬਾਅਦ ਕਹਿਣ ਲੱਗੇ, ਬੇਟਾ ਹੁਣ ਤਾਂ ਤੂੰ ਕਾਫੀ ਪੜ੍ਹ ਲਿਆ ਹੋਣਾ, ਕਾਫੀ ਦੇਰ ਦਾ ਤੂੰ ਗਿਆ ਹੋਇਆ, ਵੀ ਤੈਂ ਕੀ ਪੜ੍ਹਾਈ ਪੜ੍ਹੀ ਹੈ ਮੈਨੂੰ ਸੁਣਾ ਤਾਂ ਸੀ। ਉਸ ਵੇਲੇ ਕਹਿਣ ਲੱਗੇ, ਹੇ ਨਾਨਕ ਜੀ, ਮੈਂ ਆਪਣੇ ਪਿਤਾ ਨੂੰ ਦੱਸਿਆ ਕਿ ਪਿਤਾ ਜੀ ਇਹ ਜੀਵ ਸੰਸਾਰ ਦੇ ਵਿੱਚ ਇਕੱਲਾ ਆਇਆ, ਇਹਨੇ ਇਕੱਲੇ ਨੇ ਜਾਣਾ, ਇਹ ਜਿਹੜੇ ਕਰਮ ਕਰਦਾ ਚੰਗੇ ਕਰਦਾ ਚੰਗਿਆਂ ਦਾ ਨੂੰ ਉੱਥੇ ਫਲ ਮਿਲਣਾ, ਮਾੜੇ ਕਰਦਾ ਮਾੜਿਆਂ ਦਾ ਫਲ ਮਿਲਣਾ, ਕਿਸੇ ਨੇ ਬੇਲੀ ਨਹੀਂ ਹੋਣਾ, ਕੋਈ ਬੇਲੀ ਨਹੀਂ ਹੁੰਦਾ, ਪਾਪ ਕਮਾਉਂਦੇ ਆ ਤੇਰਾ ਕੋਈ ਨਾ ਬੇਲੀ ਰਾਮ, ਕੋਈ ਬੇਲੀ ਨਹੀਂ, ਕੋਈ ਨਾ ਬੇਲੀ ਹੋਏ ਤੇਰਾ ਸਦਾ ਪਛਤਾਵੇ, ਕਿਉਂਕਿ ਕੰਮ ਇਹ ਜੇ ਮਾੜੇ ਕਰ ਲਏ ਮੁੜ ਕੇ ਸਮਾਂ ਹੱਥ ਚ ਨਹੀਂ ਆਉਣਾ, ਕਹਿੰਦੇ ਪਛਤਾਵਾ ਉਹਦੇ ਮਨ ਵਿੱਚ ਰਹਿ ਜਾਂਦਾ ਤੇ ਕਰਨਾ ਕੀ ਚਾਹੀਦਾ, ਕਹਿੰਦੇ ਗੋਪਾਲ ਦਾ ਭਜਨ ਬੰਦਗੀ ਕਰਨੀ ਚਾਹੀਦੀ ਹੈ, ਜੇ ਨਹੀਂ ਕਰਦਾ ਗੁਣ ਗੋਪਾਲ ਨਾ ਜਪੇ ਰਸਨਾ ਫਿਰ ਕਦੋਂ ਸੇ ਦੇ ਆਵੇ। ਕਹਿੰਦੇ ਦੁਬਾਰਾ ਤਾਂ ਇਹ ਦਿਨ ਆਉਣੇ ਨਹੀਂ ਹੈ, ਜਿਹੜਾ ਲੰਘ ਗਿਆ ਸਮਾਂ ਕਿਸੇ ਦਾ, ਜਿੰਨੇ ਆਪਾਂ ਬੈਠੇ ਹਾਂ ਕਦੇ ਦੇਖੋ ਵੀ ਦੁਬਾਰਾ ਸਮਾਂ ਆਜੂ, ਕਿਉਂ ਅਸੀਂ ਨਾ ਤਾਂ ਭਜਨ ਕਰਿਆ ਨਾ ਸਿਮਰਨ ਕਰਿਆ ਨਾ ਕੋਈ ਨੇਕ ਕੰਮ ਕਰਿਆ, ਤਰਵਰ ਵਿਛੁੰਨੇ ਨਹਿ ਪਾਤ ਜੁੜਤੇ। ਕਹਿੰਦੇ ਪਿਤਾ ਜੀ ਦਰਖਤ ਤੋਂ ਟੁੱਟੇ ਹੋਏ ਪੱਤੇ ਕਦੇ ਦੁਬਾਰਾ ਜੁੜੇ ਨੇ, ਤੇ ਸੰਸਾਰ ਤੋਂ ਪਾਪ ਕਰਨ ਤੋਂ ਬਾਅਦ ਜਮਾਂ ਦੇ ਰਸਤੇ ਇਕੱਲੇ ਨੇ ਜਾਣਾ, ਜਮ ਮਗ ਗਾਉਣ ਅਕੇਲੀ, ਬਿਨਵੰਤ ਨਾਨਕ ਬਿਨ ਨਾਮ ਹਰ ਕੇ ਸਦਾ ਫਿਰਤ ਦੇ। ਪਿਤਾ ਜੀ ਨਾਮ ਜਪਿਆ ਕਰੋ, ਬੰਦਗੀ ਕਰਿਆ ਕਰੋ ਤੇ ਇਹ ਤੇ ਬਗੈਰ ਦੁਖੀ ਹੋਏ ਫਿਰਦੇ, ਬਾਕੀ ਜਿਹੜਾ ਤੂੰ ਦੁਨੀਆਂ ਨੂੰ ਜਿੱਤ ਲਿਆ ਇਹ ਕੋਈ ਜਿੱਤ ਨਹੀਂ ਹੈ, ਇਹ ਤਾਂ ਦੁਨੀਆਂ ਦੇ ਵਿੱਚੋਂ ਜਾਣਾ ਹੀ ਪੈਣਾ ਤੇ ਜਾਣਾ ਵੀ ਹਾਰ ਕੇ ਹੈ, ਇਸ ਤਰ੍ਹਾਂ ਫਰਮਾਨ ਕਰਦੇ ਹਾਂ। ਅੰਤ ਚੱਲੇਗਾ ਦੁਨੀਆਂ ਤੋਂ ਨਹੀਂ ਹਾਰ ਕੇ, ਰਾਜਾ ਸਾਰੀ We'll be right back. ਭਾਵੇਂ ਤੁਸੀਂ ਸਾਰੀ ਦੁਨੀਆਂ ਦੇ ਰਾਜੇ ਬਣ ਗਏ ਹੋ, ਸਾਰੀ ਦੁਨੀਆਂ ਜਿੱਤ ਲਈ ਹੈ, ਪਰ ਅਖੀਰ ਇੱਕ ਸਮਾਂ ਆਉਣਾ, ਕਾਲ ਨੇ ਝਪਟਾ ਮਾਰਨਾ ਤੇ ਸੰਸਾਰ ਤੋਂ ਖਾਲੀ ਹੱਥ ਜਾਣਾ ਪਏ। ਜਿਹੜੇ ਮਾੜੇ ਕੰਮ ਕਰੇ ਨੇ, ਦੁਨੀਆਂ ਨੂੰ ਤੁਸੀਂ ਦੁੱਖ ਦਿੰਦੇ ਹੋ, ਤੰਗ ਕਰਦੇ ਹੋ, ਦੂਸਰੇ ਨੂੰ ਜਿਉਣ ਦਾ ਹੱਕ ਨਹੀਂ ਦਿੰਦੇ, ਕਹਿੰਦੇ ਇਹਦਾ ਬਦਲਾ ਦੇਣਾ ਪਏਗਾ ਅੱਗੇ ਜਾ ਕੇ, ਤੇ ਖੁਆਰੀ ਹੋਏਗੀ ਹਰ ਵਿਸਰਤ ਸਦਾ ਖੁਆਰੀ, ਤਾਂ ਕੋ ਧੋਖਾ ਕਹਾਂ ਵਿਆਪੈ ਜਾਂ ਕੋ ਓਟ ਤੁਹਾਰੀ, ਬਿਨ ਸਿਵਰਨ ਜੋ ਜੀਵਨ ਵੱਲ ਨਾ ਸਰਪ ਜੈਸੇ ਆ ਜਾਏ। ਇਹ ਜੀਵਨ ਜਿਹੜਾ ਇਹਦੇ ਵਿੱਚ ਰਸ ਨਹੀਂ ਹੈ, ਕੇਵਲ ਜਲਦਾ ਹੈ ਜੀਵਨ। ਬਲਣਾ ਲਿਖਿਆ ਮਹਾਰਾਜ ਨੂੰ, ਬਲਣਾ ਕੀ ਹੈ, ਸਾਰਾ ਸੰਸਾਰ ਬਲ ਰਿਹਾ, ਧਰਤੀ ਪਟ ਕੇ ਦੇਖੋ ਹੇਠਾਂ ਅੱਗੇ ਅੱਗ ਨਿਕਲਦੀ ਹੈ, ਬਲ ਰਹੀ ਹੈ ਧਰਤੀ, ਸੂਰਜ ਜਲ ਰਿਹਾ ਦਿਨ ਰਾਤ, ਲੱਖਾਂ ਦੀ ਤਾਦਾਦ ਦੇ ਵਿੱਚ ਹਾਈਡਰੋਜਨ ਦੇ ਐਟਮ ਜਿਹੜੇ ਨੇ ਉਸ ਥੇ ਵਿਸਫੋਟ ਹੋ ਜਾਂਦਾ, ਜਲ ਜਾਂਦੇ ਨੇ, ਉਹਦਾ ਸੇਕ ਸਾਨੂੰ ਆਉਂਦਾ, ਰੋਸ਼ਨੀ ਉਹਦੀ ਆ ਰਹੀ ਹੈ ਸਾਨੂੰ, ਉਹ ਵੀ ਜਲ ਰਿਹਾ। ਜਿੱਥੇ ਜਲਣਾ ਨਹੀਂ ਰਿਹਾ ਉਹਨੂੰ ਡੈਡ ਕਹਿੰਦੇ ਨੇ, ਮਰ ਗਿਆ ਇਹ ਆਦਮੀ, ਇਹਦੀ ਟੈਂਪਰੇਚਰ ਨਹੀਂ ਰਹੀ, 98.5 ਤੇ ਸਾਡੀ ਟੈਂਪਰੇਚਰ ਰਹਿੰਦੀ ਹੈ, ਤੇ ਅਸੀਂ ਵੀ ਬਲ ਰਹੇ ਹਾਂ, ਬਲ ਕੇ ਘਟ ਰਹੇ ਹਾਂ। ਪਹਿਲਾਂ ਸਰੀਰ ਵਧਿਆ ਖੜਾ ਹੈ, ਤੇ ਉਹਦੇ ਬਾਅਦ ਫਿਰ ਬਲਣਾ ਜਿਹੜਾ ਜ਼ਿਆਦਾ ਹੋ ਗਿਆ, ਉਹ ਫਿਰ ਸਰੀਰ ਨੂੰ ਘਟਾਉਣਾ ਸ਼ੁਰੂ ਕਰ ਦਿੱਤਾ। ਅਖੀਰ ਇੱਕ ਦਿਨ ਆ ਜਾਂਦਾ ਜਿੱਦਣ ਸਾਨੂੰ ਇੱਥੋਂ ਜਾਣਾ ਪੈਂਦਾ। ਕਹਿੰਦੇ ਪਰਮੇਸ਼ਰ ਦੇ ਨਾਮ ਤੋਂ ਬਗੈਰ ਕੇਵਲ ਜਿਹੜਾ ਜੀਵਨ ਹੈ, ਇੱਕ ਕੈਮੀਕਲ ਐਕਸ਼ਨ ਹੈ, ਬਲਣਾ ਹੋ ਰਿਹਾ, ਹੀਟ ਦੇ ਆਸਰੇ ਜਿਉਂਦਾ, 98.5 ਤੇ ਹੀਟ ਰਹੇ ਤਾਂ ਜਿਉਂਦਾ, ਜੇ ਥੱਲੇ ਆ ਜਾਏ ਕਹਿੰਦੇ ਜੀ ਬਲੱਡ ਪ੍ਰੈਸ਼ਰ ਡਾਊਨ ਹੋ ਗਿਆ, ਥੱਲੇ ਆ ਗਿਆ ਜੀ, ਉਹ ਜਿਉਂਦਾ ਵੀ ਨਹੀਂ ਹੈ। ਬਿਨ ਸਿਵਨਨ ਜੋ ਜੀਵਨ ਬਲਣਾ, ਕੇਵਲ ਇਹ ਬਲਣੇ ਦਾ ਐਕਸ਼ਨ ਹੋ ਰਿਹਾ ਜੀਵਨ, ਤੇ ਜੀਵਨ ਨੀ, ਜੀਵਨ ਤਾਂ ਪ੍ਰਾਪਤ ਹੁੰਦਾ, ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋ। ਬਾਕੀ ਤਾਂ ਕਹਿੰਦੇ ਜਿਉਂਦਾ ਹੀ ਨਹੀਂ ਹੈ, ਸਾਰਾ ਮਰਿਆ ਹੋਇਆ ਸੰਸਾਰ ਹੈ, ਆਖਾਂ ਜੀਵਾ ਵਿਸਰਾ ਮਰ ਜਾਓ। ਉਹ ਜੀਵਨ ਹੋਰ ਹੈ, ਉਹ ਸਾਡੀ ਸਮਝ ਨਹੀਂ ਆਉਂਦਾ, ਕਿਉਂਕਿ ਅਸੀਂ ਜਿਉਂਦੇ ਨਹੀਂ। ਮੁਰਦੇ ਨੂੰ ਕੀ ਪਤਾ ਹੈ ਜੀਵਨ ਕੀ ਹੁੰਦਾ, ਜਿਉਂਦੇ ਨੂੰ ਪਤਾ ਵੀ ਜੀਵਨ ਆਹ ਹੁੰਦਾ। ਉਹ ਰੋਜ਼ ਅਰਦਾਸ ਕਰਦਾ ਵੀ ਸੱਚੇ ਪਾਤਸ਼ਾਹ ਮੈਨੂੰ ਗੁਰਮੁਖਾਂ ਵਾਲਾ ਜੀਵਨ ਬਖਸ਼ੀ, ਜੀਵਨ ਬਖਸ਼, ਕਿਉਂਕਿ ਜੀਵਨ ਹੋਰ ਚੀਜ਼ ਹੈ। ਆਦਮੀ ਦੇ ਅੰਦਰ ਅਜੀਬ ਕਰੰਟ ਹੈ, ਚੜ੍ਹਦੀ ਕਲਾ ਦੀ ਤੇ ਸ਼ਾਂਤੀ ਦੀ ਕਰੰਟ ਹੈ, ਉਹ ਜੀਵਨ ਸਾਨੂੰ ਪ੍ਰਾਪਤ ਨਹੀਂ ਹੁੰਦਾ। ਉਹ ਕਹਿੰਦੇ ਇਹ ਜਿਹੜਾ ਜੀਵਨ ਹੈ ਨਾ, ਈਟ ਡਰਿੰਕ ਐਂਡ ਬੀ ਮੈਰੀ, ਖਾਓ ਪੀਓ ਤੇ ਐਸ਼ ਕਰੋ, ਇਹ ਕੇਵਲ ਜੀਵਨ ਬਲਣਾ ਹੋ ਰਿਹਾ, ਇਹ ਜੀਵਨ ਨਹੀਂ ਹੈ, ਇਹਦਾ ਇੱਕ ਐਕਸ਼ਨ ਹੋ ਰਿਹਾ। ਖੁਰਾਕ ਦੇ ਨਾਲ ਆਦਮੀ ਦਾ ਬਲੱਡ ਗਰਮ ਰਹਿੰਦਾ, ਉਹਦੇ ਨਾਲ ਇਹ ਤੁਰਦਾ ਫਿਰਦਾ, ਉਹ ਜੀਵਨ ਨਹੀਂ ਪਿਤਾ ਜੀ। ਉਹ ਜੀਵਨ ਤੋਂ ਬਗੈਰ ਤਾਂ ਜੀਵਨ ਐਸਾ ਹੀ ਹੈ ਜਿਵੇਂ ਸੱਪ ਹੁੰਦਾ ਲੰਮੀ ਉਮਰ ਵਾਲਾ, ਸਰਪ ਜੈਸੇ ਆ ਜਾ, ਨਵਖੰਡਨ ਕੋ ਰਾਜ ਗਮਾਵੇ ਅੰਤ ਚਲੇ ਗੋ ਹਾਰੀ। ਸਾਰੀ ਦੁਨੀਆਂ ਦਾ ਰਾਜ ਕਮਾ ਲਿਆ ਤੇ ਅੰਤ ਦੇ ਵਿੱਚ ਹਾਰ ਕੇ ਇੱਥੋਂ ਜਾਣਾ ਪੈਂਦਾ ਹੈ। ਸੋ ਸੁਖੀ ਆ ਗੁਣ ਦਾਨ ਗੁਣ ਤਿੰਨੀ ਗਾਏ ਜਾ ਕੋ ਕਿਰਪਾ ਤਾਰੇ, ਸੋ ਸੁਖੀ ਆ ਤਾਨੂਸ ਜਨਮਾ ਨਾਨਕ ਤਿਸ ਬਲਿਆਰੀ। ਕਿਹਦੇ ਬਲਿਆਰ ਨੇ, ਜਿਹਨੇ ਗੁਣਾਂ ਦੇ ਖਜ਼ਾਨੇ ਦੇ ਗੁਣਾਂ ਨੂੰ ਹਿਰਦੇ ਚ ਵਸਾ ਲਿਆ, ਤੇ ਉਹਦੀ ਕਿਰਪਾ ਦੇ ਹੇਠ ਰਹਿੰਦਾ। ਕਹਿੰਦੇ ਉਹ ਬੰਦਾ ਧੰਨ ਹੈ ਤੇ ਉਹਦੇ ਬਲਿਹਾਰ ਜਾਂਦੇ ਆ। ਐਸੇ ਅਨੇਕਾਂ ਉਪਦੇਸ਼ ਪ੍ਰਹਲਾਦ ਜੀ ਕਹਿਣ ਲੱਗੇ, ਮੈਂ ਆਪਣੇ ਪਿਤਾ ਨੂੰ ਸੁਣਾਏ, ਸੁਣਦਾ ਰਿਹਾ, ਲੇਕਿਨ ਮੈਂ ਕੀ ਦੇਖਦਾ, ਉਹਦੇ ਨੱਕ ਦੇ ਵਿੱਚੋਂ ਧੂੰਆਂ ਨਿਕਲਣ ਲੱਗ ਗਿਆ। ਐਡਾ ਕ੍ਰੋਧ ਚੜਿਆ ਉਸਨੂੰ, ਅੱਖਾਂ ਲਾਲ ਹੋ ਗਈਆਂ, ਲੱਗਦਾ ਸੀ ਵੀ ਜਿਵੇਂ ਹੁਣੇ ਖੂਨ ਨਿਕਲ ਕੇ ਥੱਲੇ ਤੁਰ ਪੈਣੇ। ਬੋਲਿਆ ਨਾ ਜਾਵੇ, ਬਹੁਤ ਗਰਮੀ ਚ ਸਰੀਰ ਹੋ ਗਿਆ। ਉਸ ਵੇਲੇ ਬੜੇ ਕ੍ਰੋਧ ਚ ਆ ਕੇ ਜਿਹੜੇ ਮੈਨੂੰ ਪੜਾਉਂਦੇ ਸੀ ਉਹਨਾਂ ਨੂੰ ਆਵਾਜ਼ ਮਾਰੀ, ਕਹਿਣ ਲੱਗਿਆ ਉਹ ਤੁਹਾਡੀ ਮੱਤ ਮਾਰੀ ਜਾਏ, ਇਹਨੂੰ ਕੀ ਪੜਾਤਾ ਤੁਸੀਂ, ਮੈਂ ਤੁਹਾਨੂੰ ਹੁਣੇ ਸਜਾਏ ਮੌਤ ਦੇਣਾ, ਐਸੀਆਂ ਨਕੰਮੀਆਂ ਪੜ੍ਹਾਈਆਂ ਤੁਸੀਂ ਮੇਰੇ ਬੱਚੇ ਨੂੰ ਪੜਾ ਦਿੱਤੀਆਂ, ਤੁਹਾਡੇ ਕੋਲ ਮੈਂ ਪੜਾਉਣ ਭੇਜਿਆ ਸੀ ਵੀ ਪੜ੍ਹਾਈ ਪੜਾਓ, ਆਹ ਕਿਹੜੀ ਤੋਂ ਨਕੰਮਿਆਂ ਵਾਲੀ ਪੜ੍ਹਾਈ ਇਹਨਾਂ ਨੂੰ, ਇਹਨੂੰ ਦੱਸ ਦਿੱਤੀ। ਕਹਿੰਦੇ ਮੈਂ ਕਿਹਾ ਪਿਤਾ ਜੀ ਇਹ ਨਕੰਮੇ ਵਾਲੀ ਪੜ੍ਹਾਈ ਨੀ, ਅਸਲ ਪੜ੍ਹਾਈ ਇਹੀ ਹੈ। ਗੁਰੂ ਮਹਾਰਾਜ ਕਹਿੰਦੇ ਨਾਨਕ ਸੋ ਪੜ੍ਹਿਆ ਸੋ ਪੰਡਿਤ ਬੀਨਾ ਜਿਸ ਰਾਮ ਨਾਮ ਗਾਲਾਲ। ਕਹਿੰਦੇ ਪੜ੍ਹਿਆ ਹੋਇਆ ਤਾਂ ਉਹੀ ਹੈ ਜਿਹਦੇ ਹਰ ਵਕਤ ਵਾਹਿਗੁਰੂ 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 ਅੰਦਰੋਂ ਨਿਕਲੀ ਜਾਂਦਾ ਚਸ਼ਮੇ ਵਾਂਗੂ। ਜਿਹੜੇ ਬਾਕੀ ਪੜ੍ਹੇ ਹੋਏ ਨੇ, ਸਪੈਸ਼ਲਾਈਜ਼ਡ ਹੋਏ ਹੋਏ ਨੇ, ਵੱਡੇ ਵੱਡੀਆਂ ਪੜ੍ਹਾਈਆਂ ਕਰੀਆਂ, ਮਹਾਰਾਜ ਕਹਿੰਦੇ ਉਹ ਤਾਂ ਪੜ੍ਹਿਆ ਮੂਰਖ ਆਖੀ ਹੈ ਜਿਸ ਵਿੱਚ ਲਵ ਲੋਭ ਹੰਕਾਰ, ਜਿਹੜੇ ਪੰਜੇ ਚੋਰ ਜਿਹਦੇ ਵਿੱਚ ਅਜੇ ਦੰਦ ਲਾਉਂਦੇ ਫਿਰਦੇ ਉਹ ਕਾਹਦਾ ਪੜ੍ਹਿਆ ਹੋਇਆ। ਜਿਹੜੇ ਪੜ੍ਹੇ ਹੋਏ ਨੂੰ ਐਂ ਨੀ ਪਤਾ ਵੀ ਮੈਂ ਕੌਣ ਆ, ਉਹ ਕਾਹਦਾ ਪੜ੍ਹਿਆ ਹੋਇਆ, ਉਹ ਤਾਂ ਬੁੱਕ ਬਰ ਮੈਂ ਕਿਤਾਬਾਂ ਪੜ੍ਹੀਆਂ ਨੇ, ਉਹਨੇ ਪੜ੍ਹਿਆ ਹੋਇਆ ਨੀ ਹੈ। ਪੜ੍ਹੇ ਹੋਏ ਹੋਰ ਹੁੰਦੇ ਨੇ, ਇਹ ਪੜ੍ਹਾਈ ਨੀ ਹੁੰਦੀ। ਸੋ ਉਸ ਵੇਲੇ ਇਸ ਨੇ ਹੁਕਮ ਦਿੱਤਾ ਕਿ ਇਸ ਨੂੰ ਪੜ੍ਹਾਓ, ਇਹਨੂੰ ਕਮੱਤ ਕਿਉਂ ਦਿੰਦੇ ਹੋ ਤੁਸੀਂ। ਉਸ ਵੇਲੇ ਉਹਨਾਂ ਨੇ ਦੋਹਾਂ ਨੇ ਹੱਥ ਬੰਨ ਕੇ ਬਹੁਤ ਦੀਨਗੀ ਨਾਲ ਬੇਨਤੀ ਕਰੀ ਕਿ ਮਹਾਰਾਜ ਅਸੀਂ ਇਹਨੂੰ ਪੜ੍ਹਾਉਂਦੇ ਹਾਂ, ਪੜ੍ਹਦਾ ਨਹੀਂ ਹੈਗਾ, ਬੜਾ ਅਸੀਂ ਪੜ੍ਹਾਉਣ ਦਾ ਯਤਨ ਕਰਿਆ, ਲੇਕਿਨ ਇਹ ਆਪਣੀਆਂ ਹੀ ਗੱਲਾਂ ਸੁਣਾਈ ਜਾਂਦਾ ਜਿਹੜੀਆਂ ਸਾਡੀ ਵੀ ਸਮਝ ਚ ਨਹੀਂ ਆਉਂਦੀਆਂ। ਉਹ ਕਹਿੰਦਾ ਦੇਖੋ ਇਹ ਜ਼ਰੂਰ ਇਹਦੇ ਕੋਲ ਕੋਈ ਰਿਸ਼ੀ ਮੁਨੀ ਚੋਰੀ ਆਉਂਦਾ ਹੋਣਾ, ਇਹ ਤਾਂ ਉਹਨਾਂ ਦੀ ਪੜ੍ਹਾਈ ਹੈ, ਸਾਡੀ ਪੜ੍ਹਾਈ ਨਹੀਂ ਹੈ। ਕਹਿੰਦਾ ਦੇਖੋ ਕਿਸੇ ਰਿਸ਼ੀ ਨੂੰ ਘਰ ਨਹੀਂ ਆਉਣ ਦੇਣਾ, ਕਿਸੇ ਬੰਦੇ ਨੂੰ ਇਹਦੇ ਨਾਲ ਮਿਲ ਨਹੀਂ ਦੇਣਾ, ਤੇ ਇਹਨੂੰ ਜੋ ਸਕੂਲ ਦੀ ਬਾਉਂਡਰੀ ਹੈ, ਬੋਰਡਿੰਗ ਹਾਊਸ ਹੈ, ਉਹ ਤੋਂ ਬਾਹਰ ਨਹੀਂ ਜਾਣ ਦੇਣਾ ਮੇਰੇ ਹੁਕਮ ਤੋਂ ਬਗੈਰ, ਕੋਈ ਇਹਨੂੰ ਬਾਹਰਲਾ ਬੰਦਾ ਨਹੀਂ ਮਿਲਣ ਦੇਣਾ। ਉਸ ਵੇਲੇ ਮੈਂ ਪਿਤਾ ਜੀ ਨੂੰ ਕਿਹਾ, ਪਿਤਾ ਜੀ ਤੁਸੀਂ ਨਾਰਾਜ਼ ਨਾ ਹੋਵੋ, ਮੈਂ ਤਾਂ ਉਹ ਵਚਨ ਕੀਤਾ ਜਿਹੜਾ ਤੁਹਾਡੇ ਕੰਮ ਆਵੇ, ਕਿਉਂਕਿ ਸਾਧ ਸਿੰਘ ਜੀ ਸੰਸਾਰ ਦੇ ਅੰਦਰ ਸਾਡੀ ਬਿਰਤੀ ਵਿਪਰੀਤ ਹੋਣ ਕਰਕੇ, ਮਹਾਰਾਜ ਕਹਿੰਦੇ ਸੰਸਾਰ ਐਸੇ ਤਰ੍ਹਾਂ ਦੇ ਨਾਲ ਚੱਲ ਰਿਹਾ ਤੇ ਉਹਦੀ ਜਿਹੜੀ ਜਜਮੈਂਟ ਹੈ ਉਹ ਇਸ ਤਰ੍ਹਾਂ ਦੇ ਨਾਲ ਵਿਪਰੀਤ ਜਜਮੈਂਟ ਹੈ। ਅੰਮ੍ਰਿਤ ਕੌੜਾ ਜੀ ਵਿਖਿਆ ਮਿੱਠੀ ਵਿਖਿਆ ਮਿੱਠੀ, ਅੰਮ੍ਰਿਤ ਕੌੜਾ ਵਿਖਿਆ ਮਿੱਠੀ ਵਿਖਿਆ ਮਿੱਠੀ, ਸਤਿ ਸ਼੍ਰੀ ਅਕਾਲ। ਕੌਰਾ ਲਿਖਿਆ ਮਿੱਠੀ ਸਾਕਤ ਕੀ ਵਿਦ ਨੈਨੋ ਡੀਠੀ। ਐਸਾ ਉਲਟ ਚੱਲਦਾ ਸੰਸਾਰ, ਜਿਹੜੀ ਚੀਜ਼ ਅਸੀਂ ਛੱਡ ਜਾਣੀ ਹੈ ਉਹਦੇ ਨਾਲ ਤਾਂ ਪਿਆਰ ਕਰਦਾ, ਉਹਨੂੰ ਤਾਂ ਜਮਾਂ ਕਰਦਾ। ਜਿਹੜੀ ਚੀਜ਼ ਨੇ ਨਾਲ ਜਾਣਾ, ਜੈ ਮਾਤ ਪਿਤਾ ਸੁਤਮੀਤ ਨਾ ਭਾਈ, ਮਾਨੂ ਮਾਂ ਨਾਮ ਤੇਰੇ ਸੰਗ ਸਾਜ, ਜੈ ਮਹਾਂ ਭਿਆਨ ਦੂਤ ਜਾਮਦਾ ਲੈ, ਤੈ ਕੇਵਲ ਨਾਮ ਸੰਗ ਤੇਰੇ ਚਲੈ, ਜੈ ਮੁਸ਼ਕਲ ਹੋਵੇ ਹੱਥ ਭਾਰੀ, ਹਰ ਕੋ ਨਾਮ ਖਿਨਮਾਇਆ ਦਾ। ਇਹਨੇ ਨਾਲ ਜਾਣਾ, ਜਾਂ ਕੋ ਮੁਸ਼ਕਲ ਹੱਤ ਬਣੇ ਢੋਈ ਕੋ ਇਹਨਾਂ ਦੇ, ਲਾਗੂ ਹੋਏ ਦੁਸ਼ਮਣਾਂ ਸਾਕ ਵੀ ਭੱਜ ਖਿਲੇ, ਭੱਜਾ ਸਭੋ ਆਸਰਾ ਚੁੱਕੈ ਸਭ ਅਸਰਾ, ਚਿੱਤਾ ਵਾ ਉਸ ਪਾਰ ਬਣਾਵਾਂ ਲੱਗੇ ਨਾ ਤੱਤੀ। ਉਹ ਚੀਜ਼ ਜਿਹੜੀ ਨਾਲ ਰਹਿਣੀ ਹੈ ਤੇ ਸਹਾਇਤਾ ਕਰਨੀ ਹੈ, ਕਹਿੰਦਾ ਉਹ ਤਾਂ ਛੱਡਦਾ। ਕੌਡੀ ਬਦਲਾ ਤਿਆਗੈ ਰਤਨ, ਛੋੜ ਜਾਏ ਤਾਂ ਹੂੰ ਕੋ ਜਤਨ। ਸੋ ਸੰਚੈ ਜੋ ਹੋਛੀ ਬਾਤ, ਮਾਇਆ ਮੋਇਆ ਟੇਡੋ ਜਾਤ, ਅਪਾਗਾ ਹੈ ਤਾਂ ਇਲਾਜ ਨਹੀਂ। ਮਹਾਰਾਜ ਕਹਿੰਦੇ ਉਹ ਬੇਭਾਗ ਬੰਦੇ ਆ, ਤੈਨੂੰ ਸ਼ਰਮ ਨਹੀਂ ਆਉਂਦੀ, ਲਾਜ ਨਹੀਂ ਤੈਨੂੰ ਆਉਂਦੀ।